सतनाम श्री वाहे गुरु साहिब जी तनासरी महला पहला कार पहला चौपदे एक ओंकार सतनाम करता पुरख निरभउ निरवैर अकाल मूरत अजूनी सैभं गुर प्रसाद जियो डरत है अपना कैस्यों करी पुकार दुख विसारण सेवया सदा सदा दातार साहिब मेरा नीत नवा सदा सदा दातार जियो डरत है अपना कैस्यों करी पुकार दुख विसारण सेवया सदा सदा दातार साहिब मेरा नीत नवा सदा सदा दातार रहाओ वाहे गुरु जी का खालसा
वाहे गुरु की फतेह। गुरु रूप गुरु की साजी नवाजी गुरु रूप गुरु खालसा सत संग जी आजदा पावन पवित्र फरमान जो सतगुरु पातशाह ने सानू बख्शिश किया है ये आप चोले वाले पासे तो जदों खेम करन ते कसूर लंघदे आ अगे एक पिंड कंगणवाल आउंदा है। उस कंगणवाल पिंड विच पिंड दे बार बार एक कोड़ी दी झोपड़ी है और दीन दुनिया दे मालक धन गुरु नानक पातशाह महाराज ने अज दा ये पावन पवित्र फरमान उस कंगणवाल नगर विच कोड़ी फकीर दी झोंपड़ी विच बह के उच्चारण किया। आम करके साडे भाईचारे विच आम लोकां दा प्रचार है पी जिहड़े ज्ञानी लोग ने जिन्हां नूं आउंदा जांदा कख नहीं ओह टाइम पास करन वास्ते साखियां जोड़दे ने गुरमुखे भुलेखा है हर चीज दे तीन पक्ष हुंदे ने पहला कारण दूजी घटना ते तीजा नतीजा। तुसी दरबार साहब आए हो एक कारण है इथे आके इशनान कीता कथा सुनी है एक घटना है ते पता नहीं केड़ी गल साडे जीवन नू बदल दे उनू आपां कहांगे सटा। दीन दुनिया दे मालक धन गुरु नानक पातशाह महाराज जद्दी नगर जेड़ा ना ये जामा रहा है और इस नगर विच धन गुरु नानक पातशाह दे सत्कार योग पिता जी बाबा कल्याण राय का जन्म 1440 विच होया और गुरु नानक पातशाह दे दादे बाबा शिव राम जी जिन्हां ने ए राय भोए दी तलवंडी वसाई है वो इन्हां दे परम मित्र सन और उन्होंने आख्या भी तुसीं साडे नाल चलो। उन्हां दी बेनती नूं स्वीकार करदे पातशाह इस नगर विच टिके। गुरमुखो जिहड़ा पिछोकड़ हुंदा ना हर एक मनुख नूं प्यारा लगदा है। असीं धन गुरु नानक पातशाह दा इतिहास पढ़दे हां, 12-12 सालां दी उदासियां लिखियां ने इतिहास वालियां ने, पर फिर भी कहिंदे मरदानिया चल तलवंडी चलीए। यह जद्दी नगर से जदों इसे आके बैठे ते श्री कहण लगे भी हुण कब्जा करनी आया। सतगुरु पातशाह कहिंदे भी गुरमुख कब्जा कादा, एक करतार दी जगह है, पर जे तुसां मैनूं उठाया ना ते रहिंदे तुसीं भी नहीं इत्थे। और वह नगर बेआबाद होया। अज उस थां ते गुरद्वारा डेरा साहब है। यह सतगुरु पातशाह इस विचरदे विचरदे मैं हुणे बेनती कीती है खेम करन कसूर इन्हां नगरां थाणी विचरदे एक झुग्गी दे अगे गए ने और इत्थे एक कोड़ी फकीर हाय हाय करदा है। ओदी आवाज गुरु के चरणां च पई। गुरमुखो जिहड़ी आप अरदास करदे आ ना ਇਹ ਅਰਦਾਸ ਸਾਡਾ ਗੁਰੂ ਅੱਗੇ ਤਰਲਾ ਹੈ ਤੇ ਜੇ ਆਪਾਂ ਅਰਦਾਸ ਕਰਾਂਗੇ ਕਦੇ ਨਾ ਕਦੇ ਗੁਰੂ ਸੁਣ ਹੀ ਲਏਗਾ ਨਾ। ਬਾਬਾ ਕਬੀਰ ਜੀ ਕਹਿੰਦੇ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਏ ਅਸਾਰ ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੇ ਪੁਕਾਰ ਵਾਜਾਂ ਮਾਰੀ ਚੱਲ ਕਦੇ ਨਾ ਕਦੇ ਇਹ ਸੁਣ ਹੀ ਲਏਗਾ ਨਾ। ਇਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਉੱਥੇ ਗਏ ਔਰ ਉਨ੍ਹਾਂ ਨੇ ਉੱਥੇ ਪਹਿਲਾ ਸ਼ਬਦ ਆਚਾਰਨਾ ਕੀਤਾ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲਾਏ ਬਹੁਤਾ ਬੋਲਣ ਚੱਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ। ਔਰ ਕਹਿੰਦੇ ਉਹਨੂੰ ਠੰਡ ਪੈ ਗਈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ ਗੁਰਮੁਖਾ ਦਿਨੇ ਚੇਤੇ ਕਰ ਰਾਤ ਚੇਤੇ ਕਰ ਕਦੇ ਨਾ ਕਦੇ ਤੇਰੀ ਬੇਨਤੀ ਨੂੰ ਸਵੀਕਾਰ ਕਰ ਲਏਗਾ। ਗੁਰਮੁਖੋ ਅੱਜ ਸੰਗਰਾਂਦ ਦਾ ਦਿਨ ਵੀ ਹੈ, ਉਹ ਸ਼ਬਦੀ ਵਿਚਾਰ ਵੀ ਕਰਨੀ ਹੈ, ਹੁਕਮਨਾਮੇ ਦੀ ਵਿਚਾਰ ਵੀ ਕਰਨੀ। ਮੈਂ ਇਹ ਬੇਨਤੀ ਸਪਸ਼ਟੀਕਰਨ ਮੈਨੂੰ ਤਾਂ ਦੇਣਾ ਪਿਆ। ਕਈਆਂ ਨੇ ਕਹਿਣਾ ਵੀ ਅੱਜ ਗਿਆਨੀ ਜੀ ਟਾਲ ਗਏ, ਉਨ੍ਹਾਂ ਨੇ ਖੁੱਲ੍ਹ ਕੇ ਕਥਾ ਨਹੀਂ ਕੀਤੀ। ਮੈਂ ਇਸ ਕਰਕੇ ਪਹਿਲਾਂ ਇਹ ਸਪਸ਼ਟੀਕਰਨ ਦੇਣ ਲੱਗਾ ਵੀ ਮਜਬੂਰੀ ਹੈ, ਪਹਿਲਾਂ ਮੂਲ ਮੰਤਰ, ਫਿਰ ਗੁਰੂ ਕਾ ਹੁਕਮਨਾਮਾ, ਤੀਜਾ ਸੰਗਰਾਂਦ, ਇਹ ਤਿੰਨੇ ਦੇ ਤਿੰਨੇ ਪੱਖ ਤੇ ਨਾਲ ਸਮਾਂ ਸੀਮਿਤ ਹੈ, ਇਹਦੇ ਵਿੱਚ ਆਪਾਂ ਕਰਨੇ ਨੇ। ਇਸ ਕਰਕੇ ਮੈਂ ਪਹਿਲਾਂ ਹੀ ਬੇਨਤੀ ਕਰਨਾ ਕਿ ਇਸ ਭੁੱਲ ਦੀ ਮੈਨੂੰ ਮੁਆਫ਼ੀ ਦੇਣੀ। ਹੁਣ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਇਹ ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਦੇ ਅੰਦਰ ਵਸੇ, ਮਨ ਨੂੰ ਇਕਾਗਰ ਕਰਨ ਲਈ ਯਤਨ ਕਰੋ ਤੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ।
ਇਹ ਗੁਰਮੁਖੋ 31 ਰਾਗਾਂ ਚ ਗੁਰੂ ਕੀ ਬਾਣੀ ਹੈ। ਜਦੋਂ ਅਸੀਂ ਰਾਗ ਮਾਲਾ ਦਾ ਪਾਠ ਕਰਦੇ ਹਾਂ ਉੱਥੇ ਇਹਨੂੰ ਮਾਲ ਕੌਸ਼ਕ ਰਾਗ ਦੀ ਰਾਗਣੀ ਕਰਕੇ ਲਿਖਿਆ ਹੈ। ਧਨਾਸਰੀ ਇਹ ਪਾਂਚੋ ਲਾਈ, ਮਾਲ ਰੰਗ ਕੌਸ਼ਕ ਸੰਗ ਲਾਈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਹਿਲੇ ਘਰ ਸੁਰਤਾਲ ਵਿੱਚ ਜਿਹੜਾ ਘਰ ਹੈ ਨਾ, ਇਹਦਾ ਸਾਨੂੰ ਜੋ ਪੜਾਇਆ ਗਿਆ ਉਹਦੇ ਮੁਤਾਬਕ ਰਾਗੀ ਸਿੰਘਾਂ ਨਾਲ ਸੰਬੰਧ ਹੈ ਵੀ ਉਨ੍ਹਾਂ ਨੇ ਕਿਹੜੇ ਤਾਲ ਵਿਚ ਇਹ ਸ਼ਬਦ ਦਾ ਗਾਇਨ ਕਰਨਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵਿਚ 17 ਘਰਾਂ ਦਾ ਜ਼ਿਕਰ ਹੈ ਤੇ ਜਦੋਂ ਇਹ ਚੌਪਦੇ ਪੜੋ ਨਾ ਉਦੋਂ ਥੋੜਾ ਜਿਹਾ ਧਿਆਨ ਨਾਲ ਪੜ੍ਹਨਾ ਚਾਹੀਦਾ। ਕਈ ਵੀਰ ਕਹਿ ਪੜ੍ਹ ਜਾਂਦੇ ਨੇ ਚੌਪ ਦੇ, ਨਹੀਂ ਨਹੀਂ, ਚੌ ਡੈਸ਼ ਤੇ ਪਦੇ, ਭਾਵ ਚਾਰ ਚਰਨਾਂ ਵਾਲੇ ਇਹ ਸ਼ਬਦ ਆਉਣਗੇ ਤੇ ਜੇ ਇੱਕ ਹੋਵੇ ਤੇ ਫਿਰ ਆਵੇਗਾ ਚੌ ਪਦਾ। ਇਉਂ ਚੌ ਪਦਿਆਂ ਵਾਲੇ ਸ਼ਬਦ ਵਿੱਚ ਪਹਿਲੇ ਕਰ ਸੁਰਤਾਲ ਵਿੱਚ ਧਨਾਸਰੀ ਰਾਗ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਇਹ ਸਾਨੂੰ ਉਪਦੇਸ਼ ਬਖਸ਼ ਰਹੇ ਹਨ।
ਇੱਕ ਓਅੰਕਾਰ,
ਇੱਕ ਅਦਵੈਤ ਰੂਪੀ ਬ੍ਰਹਮ, ਇਹਦਾ ਨਾਂ ਲਵਾਂਗੇ ਨਾ ਤੇ ਸਾਡੀ ਰੱਖਿਆ ਕਰੇਗਾ। ਆਪਣੇ ਮਨ ਵਿੱਚ ਸਵਾਲ ਆਉਂਦਾ ਵੀ ਇਹ ਅਦਵੈਤ ਰੂਪੀ ਬ੍ਰਹਮ ਕੀ ਹੋਇਆ? ਗੁਰਮੁਖ ਆਪਣੇ ਅੰਦਰ ਦਵੈਤ ਕੁੱਟ ਕੁੱਟ ਕੇ ਭਰੀ ਹੋਈ ਹੈ, ਦਵੈਤ ਕੁੱਟ ਕੁੱਟ ਕੇ। ਮੈਂ ਅਮੀਰ, ਇਹ ਗਰੀਬ, ਮੈਂ ਗੋਰਾ, ਇਹ ਕਾਲਾ, ਜਿਹੜੀ ਇਹ ਪਾਰਟੀਸ਼ਨ ਹੈ ਨਾ, ਜਿਹੜੀ ਵੰਡ ਹੈ, ਇਹਨੂੰ ਕਹਿੰਦੇ ਦਵੈਤ। ਲੇਕਿਨ ਪ੍ਰਮਾਤਮਾ ਦੇ ਅੰਦਰ ਦਵੈਤ ਕਿਉਂ ਨਹੀਂ? ਸੂਰਜ ਚੜਿਆ, ਇਹਦਾ ਪ੍ਰਕਾਸ਼ ਮੰਦਰ ਤੇ ਵੀ ਪਵੇਗਾ, ਗੁਰਦੁਆਰੇ ਤੇ ਵੀ ਪਵੇਗਾ, ਮਸੀਤ ਤੇ ਵੀ ਪਵੇਗਾ ਤੇ ਚੜ੍ਹ ਤੇ ਵੀ ਪਵੇਗਾ। ਪਰਮਾਤਮਾ ਦਾ ਮੀਂਹ ਪੈਂਦਾ, ਉਹ ਛੱਪੜ ਵਿੱਚ ਵੀ ਪਵੇਗਾ, ਤਲਾਬ ਵਿੱਚ ਵੀ ਪਵੇਗਾ, ਗੁਰਦੁਆਰੇ ਵਿੱਚ ਵੀ ਪਵੇਗਾ ਤੇ ਵੇਸਵਾ ਦੇ ਘਰ ਵਿੱਚ ਹੀ ਪਵੇਗਾ। ਉਸ ਪਰਿਪੂਰਨ ਪਰਮਾਤਮਾ ਦੇ ਵਿੱਚ ਕਿਸੇ ਪ੍ਰਕਾਰ ਦੀ ਦਵੈਤ ਨਹੀਂ, ਔਰ ਉਹ ਇੱਕ ਹੈ। ਆਪਾਂ ਪੜ੍ਹਦੇ, ਤੂੰ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗਾਂ ਮਛ ਪਿਆਲ ਜਿਉ, ਤੇ ਨਾਲ ਜਿਹੜੇ ਵਿਦਵਾਨ ਮਹਾਂਪੁਰਸ਼ ਨੇ ਉਹਨਾਂ ਨੇ ਆਪਣੇ ਕੋਲ ਇੱਕ ਅਰਥ ਇਹ ਵੀ ਪਲੱਸ ਕੀਤਾ ਹੈ ਕਿ ਆਪਾਂ ਓਅੰਕਾਰ ਲਿਖੀਏ ਤੇ ਊੜੇ ਨੂੰ ਓਂਕਰ ਤੇ ਟਿੱਪੀ ਲਾ ਕੇ ਓਅੰਕਾਰ ਲਿਖਿਆ ਜਾ ਸਕਦਾ ਹੈ। ਲੇਕਿਨ ਖੁੱਲੇ ਓੜੇ ਦਾ ਮਤਲਬ ਕੀ ਹੈ? ਮਹਾਤਮਾ ਜਨਾਂ ਦੇ ਕਹਿਣ ਦੇ ਮੁਤਾਬਕ ਆਪਾਂ ਰਾਤ ਨੂੰ ਦੁਕਾਨਾਂ ਬੰਦ ਕਰ ਲੈਂਦੇ ਹਾਂ, ਘਰ ਨੂੰ ਜੰਦਰੇ ਲਾ ਲੈਂਦੇ ਹਾਂ, ਲੇਕਿਨ ਇਹ ਓਅੰਕਾਰ ਦਾ ਖੁੱਲਾ ਓੜਾ ਇਹ ਸਾਨੂੰ ਸੰਕੇਤ ਦਿੰਦਾ, ਗੁਰਮੁਖਾ ਉਹਨੂੰ ਦਿਨੇ ਚੇਤੇ ਕਰ, ਉਹਨੂੰ ਰਾਤ ਨੂੰ ਚੇਤੇ ਕਰ, ਉਹਦਾ ਦਰ ਖੁੱਲਾ ਹੋਇਆ ਹੈ, ਉਹ ਦਰਵਾਜ਼ਾ ਬੰਦ ਨਹੀਂ ਕਰੇਗਾ। ਮੈਂ ਹੁਣੇ ਪੰਕਤੀ ਪੜ੍ਹੀ ਸੀ, ਕੇਸੋ ਕੇਸੋ ਕੂਕੀਏ ਨਾ ਸੋਈਏ ਅਸਾਰ, ਰਾਤ ਦਿਵਸ ਕੇ ਕੂਕਨੇ, ਰਾਤ ਨੂੰ ਆਵਾਜ਼ਾਂ ਮਾਰ, ਦਿਨੇ ਆਵਾਜ਼ਾਂ ਮਾਰ, ਉਹ ਤੇਰੀ ਪੁਕਾਰ ਤੇਰੀ ਫਰਿਆਦ ਨੂੰ ਸੁਣੇਗਾ।
ਸਤਨਾਮ,
ਕਰਤਾ ਸਤਨਾਮ ਹੈ ਨਾ, ਇਹਦੇ ਬਾਰੇ ਬੜੇ ਆਪਾਂ ਵੇਸਲੇ ਆ, ਬੜੇ ਢਿੱਲੇ ਆ, ਬਹੁਤ ਦੁੱਖ ਹੁੰਦਾ ਤੇ ਮੇਰੀ ਇਸ ਗੱਲ ਨੂੰ ਤੁਸੀਂ ਨੋਟ ਕਰਨਾ। ਮੈਂ ਕਈ ਥਾਵਾਂ ਤੇ ਕਥਾ ਕਰਨ ਜਾਣਾ ਤੇ ਦਿਹਾੜੀ ਚ ਕਈ ਵਾਰ ਦੋ ਦੋ ਥਾਵਾਂ ਤੇ ਵੀ ਜਾਣਾ ਪੈਂਦਾ ਹੈ। ਗੁਰਦੁਆਰਿਆਂ ਤੇ ਕਰੋੜਾਂ ਰੁਪਈਏ ਲੱਗੇ ਨੇ, ਕਰੋੜਾਂ, ਬੜੀ ਚੰਗੀ ਗੱਲ ਹੈ, ਲਾਉਣੇ ਚਾਹੀਦੇ ਨੇ। ਲੇਕਿਨ ਸਤਨਾਮ ਲਿਖਿਆ ਹੁੰਦਾ ਨਾ ਤੇ ਕਿਸੇ ਦਾ ਧਿਆਨ ਹੀ ਨਹੀਂ। ਨੋਟ ਕਰਨਾ ਮੇਰੀ ਗੱਲ ਨੂੰ ਅੱਜ ਤੋਂ ਬਾਅਦ, ਸੱਸਾ ਤੱਤੇ ਨੂੰ ਸਿਹਾਰੀ ਤੇ ਨੰਨੇ ਨੂੰ ਕੰਨਾਂ ਤੇ ਮੰਮਾ ਇਹ ਮਿਲੇਗਾ, ਲੇਕਿਨ ਔਂਕੜਾ ਹੀ ਨਹੀਂ। ਜਿੰਨਾ ਚਿਰ ਔਂਕੜਾ ਨਾ ਲਿਖਿਆ ਉਹਨਾਂ ਚਿਰ ਸ਼ੁੱਧ ਆਚਾਰ ਨਹੀਂ। ਤੁਸੀਂ ਕਹੋ ਵੀ ਗਿਆਨੀ ਜੀ, ਔਂਕੜ ਨਾਲ ਕੀ ਹੋ ਜਾਂਦਾ? ਔਂਕੜ ਲੱਗਣ ਦੇ ਨਾਲ ਵੀ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੀ ਸੱਤ ਹੈ, ਜਿਹਨੂੰ ਆਪਾਂ ਅੰਗਰੇਜ਼ੀ ਕਹਿੰਦੇ ਸਿੰਗੂਲਰ ਤੇ ਪੰਜਾਬੀ ਚ ਕਹਿੰਦੇ ਇੱਕ ਵਚਨ। ਅਗਰ ਔਂਕੜ ਨਾ ਲੱਗਾ ਇਹਦਾ ਆਚਰਨ ਸਹੀ ਨਹੀਂ, ਭਾਵ ਇੱਕ ਵਾਹਿਗੁਰੂ ਹੀ ਸੱਤ ਹੈ। ਦੂਸਰਾ ਇਹ ਇੰਨਾ ਕੰਪਲਸਰੀ, ਇੰਨਾ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਸੱਤ ਨਾਮ ਬੇਅੰਤ ਵੇਰਾ ਆਇਆ, ਪਰ ਤੁਹਾਨੂੰ ਇੱਕ ਥਾਂ ਤੇ ਵੀ ਮੰਮੇ ਨੂੰ ਮੁਕਤਾ ਨਹੀਂ ਮਿਲੇਗਾ। ਨੋਟ ਕਰਨਾ, ਪਾਠ ਕਰਕੇ ਵੇਖਣਾ, ਤੁਹਾਨੂੰ ਇੱਕ ਜਗ੍ਹਾ ਤੇ ਵੀ ਮੰਮੇ ਦੇ ਥੱਲੇ ਔਂਕੜ ਤੋਂ ਬਿਨਾਂ ਨਹੀਂ ਮਿਲੇਗਾ, ਮੰਮੇ ਥੱਲੇ ਔਂਕੜ ਹੋਵੇਗਾ। ਇਸ ਕਰਕੇ ਤਾਂ ਭਾਵ ਹੈ ਵੀ ਗੁਰਮੁਖਾ ਬਾਕੀ ਸਾਰਾ ਕੁਝ ਝੂਠ ਹੈ, ਲੇਕਿਨ ਇੱਕ ਵਾਹਿਗੁਰੂ ਹੀ ਸੱਤ ਹੈ। ਗਿਆਨੀ ਜੀ ਉਹ ਕਿਵੇਂ? ਮੈਂ ਕਥਾ ਕਰ ਰਿਹਾ ਗੁਰਮੁਖੋ, ਪੱਕੇ ਤੌਰ ਤੇ 87 ਤੋਂ ਲੈ ਕੇ ਤੇ ਮੈਨੂੰ ਵੈਸੇ 82 ਵਿੱਚ ਸੰਤ ਬਾਬਾ ਜਰਨੈਲ ਸਿੰਘ ਇੱਥੇ ਲੈ ਕੇ ਆਏ, 40 ਸਾਲ ਤੋਂ ਉੱਪਰ ਹੋ ਗਿਆ। ਪਰ ਮੰਮੀ ਨਹੀਂ ਜੇ ਰਹਿਣਾ, ਤੁਸੀਂ ਸੁਣ ਰਹੇ ਹੋ ਤੁਸੀਂ ਵੀ ਨਹੀਂ ਰਹਿਣਾ। ਲੇਕਿਨ ਜਿਹੜਾ ਪਰਿਪੂਰਨ ਪਰਮਾਤਮਾ ਉਹ ਸੀ ਹੈ ਹੋਵੇਗਾ। ਇਸ ਕਰਕੇ ਆਪਾਂ ਉਹਨੂੰ ਕਹਿੰਦੇ ਸਤਨਾਮ, ਆਪਾਂ ਝੂਠ ਹਾਂ। ਬਾਣੀ ਦੀ ਪੰਕਤੀ ਦ੍ਰਿਸ਼ਟਮਾਨ ਹੈ ਸਗਲ ਮਥੈਨਾ, ਆਪਾਂ ਜੋ ਕੁਝ ਵੇਖ ਰਹੇ ਹਾਂ ਨਾ ਇਹ ਮਿਥਿਆ। ਪਰਸੋਂ ਘਟਨਾ ਵਾਪਰੀ, ਤੁਸੀਂ ਕਹਿਣਾ ਵੀ ਗਿਆਨੀ ਟਾਈਮ ਪਾਸ ਕਰਦੇ ਨੇ। ਮੈਂ ਰਾਜਸਥਾਨ ਚ ਕਥਾ ਕਰਨ ਗਿਆ, ਇਹ ਗੱਭਰੂ ਮੈਨੂੰ ਮਿਲਿਆ, ਸਿਰ ਮੁੰਨਿਆ ਉਹਦਾ ਬੜਾ ਜਵਾਨ, ਤੇ ਮੈਂ ਆਪਣੇ ਸੁਭਾਅ ਦੇ ਮੁਤਾਬਕ ਆਖਿਆ ਗੁਰਮੁਖੋ ਨਸ਼ਾ ਨਾ ਕਰਿਆ ਕਰੋ। ਉਹਦਾ ਬਾਬਾ ਜੀ ਮੈਂ ਕਰਦਾ ਹੀ ਨਹੀਂ। ਉੱਥੇ ਉਹਨਾਂ ਮੈਨੂੰ ਕਹਿੰਦੇ ਵੀ ਗਿਆਨੀ ਤੁਹਾਨੂੰ ਅਸੀਂ ਬਾਜਰਾ ਆਟਾ ਦੇਣਾ, ਤੇ ਮੈਂ ਕਿਹਾ ਵੀ ਮੈਂ ਦਾਣੇ ਦੇਣੇ, ਮੈਂ ਕਿਹਾ ਵੀ ਮੈਂ ਦਾਣੇ ਲੈਣਾ। ਕਹਿੰਦਾ ਜੀ ਆਟਾ ਇੱਥੇ ਬੜਾ ਬਾਜਰਾ ਹੁੰਦਾ ਸੀ ਤੁਹਾਨੂੰ ਗਿਫਟ ਦੇਣਾ। ਮੈਂ ਕਿਹਾ ਵੀ ਮੈਂ ਦਾਣੇ ਨਹੀਂ ਲਿਜਾਣੇ। ਉਹ ਕਹਿੰਦਾ ਮੈਂ ਪਿਆ ਲਵਾਂ। ਮੈਂ ਕਿਹਾ ਪਿਆ ਲਿਆ। ਉਹ ਗੁਰਮੁਖੋ ਮੈਂ 7 ਵਜੇ ਕਥਾ ਕਰਨ ਤੁਰ ਪਿਆ ਰਾਏ ਸਿੰਘ ਨਗਰ ਨੂੰ, ਉਹ ਲੈ ਆਇਆ। ਮੈਂ ਜਦੋਂ ਉੱਠਿਆ ਤੇ ਮੈਨੂੰ ਕਹਿੰਦੇ ਗਿਆਨੀ ਜੀ ਕੋਈ ਪਤਾ ਲੱਗਾ? ਮੈਂ ਕਿਹਾ ਨਹੀਂ। ਕਹਿੰਦੇ ਉਹ ਲੜਕਾ ਚੜਾਈ ਕਰ ਗਿਆ। ਹੁਣ ਜਿਹੜਾ ਗੱਲਾਂ ਕਰਦਾ ਬੰਦਾ ਨੌਜਵਾਨ ਗੱਭਰੂ 34 ਸਾਲ ਦਾ, ਇਹ ਪਰਸੋਂ ਦੀ ਘਟਨਾ ਜੇ, ਮੈਨੂੰ ਕਹਿਣ ਲੱਗਾ ਬਾਬਾ ਜੀ ਮੈਂ ਸੇਵਾ ਕਰਨੀ, ਮੈਂ ਕਰਲਾ ਪਿਆਰਿਆ। ਤੇ ਜਦੋਂ ਮੈਂ ਕਥਾ ਕਰਕੇ ਉੱਠਿਆ ਨਾ, ਤੇ ਮੈਨੂੰ ਕਹਿੰਦੇ ਬਾਬਾ ਜੀ ਪਤਾ ਲੱਗਿਆ? ਮੈਂ ਕਿਹਾ ਨਹੀਂ। ਕਹਿੰਦੇ ਚੜਾਈ ਕਰ ਗਿਆ, ਕੋਈ ਬਿਮਾਰੀ ਨਹੀਂ, ਬਲੱਡ ਪ੍ਰੈਸ਼ਰਾਈ ਹੋ ਗਿਆ। ਇਹ ਮੇਰੇ ਵਿੱਚੋਂ ਉਦਾਹਰਨ ਦੇਣ ਤੋਂ ਭਾਵ ਹੈ ਵੀ ਗੁਰਮੁਖੋ ਆਪਾਂ ਜੋ ਦਿਸ ਰਹੇ ਨਾ, ਇਹਨੂੰ ਬਾਣੀ ਕਹੀ ਦ੍ਰਿਸ਼ਟਮਾਨ ਹੈ ਸਗਲ ਮਥੈਨਾ। ਹੁਣ ਆਪਾਂ ਦਿਸਦੇ ਹਾਂ, ਕਦੇ ਨਹੀਂ ਦਿਸਣਾ। ਪਰ ਉਹਦਾ ਪਰਮਾਤਮਾ ਨਾ ਉਹ ਸੱਤ ਹੈ, ਸੀ ਹੈ, ਹੋਵੇਗਾ।
ਸਤਨਾਮ ਕਰਤਾ ਪੁਰਖ,
ਭਾਈ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਪੁਰਖ ਪ੍ਰਸ਼ਾਦ ਦੇਣ ਵਾਲਾ ਹੈ।
ਨਿਰਭਉ ਨਿਰਵੈਰ,
ਆਪਣੀਆਂ ਦੁਸ਼ਮਣੀਆਂ ਨੇ ਤੇ ਆਪਾਂ ਦੁਸ਼ਮਣੀ ਕਰਕੇ ਡਰਦੇ ਵੀ ਕਿਤੇ ਸਾਡਾ ਕੋਈ ਨੁਕਸਾਨ ਨਾ ਕਰਦੇ। ਸਾਡਾ ਵੈਰ ਜੂ ਆ, ਜਿਹਦਾ ਵੈਰ ਹੈ ਨਾ ਉਹ ਡਰਦਾ ਵੀ ਮੈਨੂੰ ਕੋਈ ਮਾਰ ਨਾ ਕੱਤੇ। ਵੱਡੇ ਵੱਡੇ ਬੰਦਿਆਂ ਨੇ 50-50 ਬਾਡੀ ਖੜ ਲਏ ਨੇ, ਸਾਡੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਆਉਂਦੇ ਨੇ ਤੇ ਐਨ ਚੌਂ ਪਾਸੀ ਆਪਣਾ ਰਾਹ ਬੰਦ ਕਰ ਦਿੰਦੇ। ਇੰਨਾ ਡਰ ਉਹਨਾਂ ਦੇ ਅੰਦਰ ਕਿਉਂ? ਡਰ ਬੰਦੇ ਨੂੰ ਨਹੀਂ, ਡਰ ਬੰਦੇ ਦੇ ਔਗੁਣ ਨੂੰ ਹੈ। ਪਰਮਾਤਮਾ ਜਿਹੜਾ ਨਾ ਉਹਦਾ ਕਿਸੇ ਨਾਲ ਵੈਰ ਹੀ ਨਹੀਂ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਇਸ ਕਰਕੇ ਪਿਆਰੋ ਆਪਾਂ ਤਾਂ ਡਰਦੇ ਹਾਂ, ਪਰ ਉਹ ਪਰਮਾਤਮਾ ਭਉ ਤੋਂ ਰਹਿਤ ਹੈ।
ਅਕਾਲ ਮੂਰਤ,
ਜਿਹੜੀ ਉਹਦੀ ਹਸਤੀ ਹੈ ਨਾ, 3 ਕਾਲ ਨੇ, ਵਰਤਮਾਨ ਕਾਲ, ਭੂਤ ਕਾਲ, ਭਵਿਖਤ ਕਾਲ, ਉਹ ਇਹਨਾਂ ਕਾਲਾਂ ਤੋਂ ਉੱਪਰ ਹੈ ਉਹਦੀ ਹਸਤੀ। ਹਾਂਜੀ,
ਅਜੂਨੀ ਸੈਭੰ,
ਫਿਰ ਗੁਰੂ ਕੀ ਬਾਣੀ ਦੇ ਮੁਤਾਬਕ ਆਪਾਂ 84 ਲੱਖ ਜੂਨ ਦਾ ਜ਼ਿਕਰ ਪੜ੍ਹਦੇ ਹਾਂ। ਉਹ 84 ਲੱਖ ਜੂਨ ਵਿੱਚ ਨਹੀਂ, ਇਹਨਾਂ ਜੂਨਾਂ ਤੋਂ ਭਰਾਂ ਹੈ, ਤੇ ਸੈਭੰ ਤੋਂ ਭਾਵ ਹੈ ਉਹ ਆਪਣੇ ਆਪ ਤੋਂ ਬਣਿਆ, ਉਹਨੂੰ ਕਿਸੇ ਬਣਾਇਆ ਨਹੀਂ। ਇਹ ਕਹਿੰਦੇ ਆਪਾਂ ਕਹਿੰਦੇ ਫਲਾਨੀ ਕੰਪਨੀ ਨੇ ਇਹ ਕਾਰ ਬਣਾਈ ਹੈ, ਫਲਾਨੇ ਨੇ ਮਕਾਨ ਬਣਾਇਆ ਹੈ। ਸੈਭੰ ਤੋਂ ਭਾਵ ਉਹ ਜਿਹਨੂੰ ਆਪਾਂ ਕਹਿੰਦੇ ਅੰਗਰੇਜ਼ੀ ਚ ਆਟੋ, ਉਹ ਆਪਣੇ ਆਪ ਤੋਂ ਬਣਿਆ ਹੈ। ਪਰ ਇਸ ਗੱਲ ਦੀ ਸਮਝ
ਗੁਰ ਪ੍ਰਸਾਦ
ਪਿਆਰਿਆ, ਜੇ ਗੁਰੂ ਕਿਰਪਾ ਕਰੇਗਾ ਤੇ ਤਾਂ ਹੀ ਸਮਝ ਪਵੇਗੀ, ਉਹਦੀ ਕਿਰਪਾ ਤੋਂ ਬਣਾ ਇਹ ਸਮਝ ਨਹੀਂ ਪੈਂਦੇ।
ਜੀਉ ਡਰਤ ਹੈ ਆਪਣਾ,
ਮੇਰਾ ਮਨ ਡਰਦਾ ਹੈ,
ਕੈ ਸਿਉਂ ਕਰੀ ਪੁਕਾਰ,
ਇਸ ਡਰ ਕਰਕੇ ਮੇਰੇ ਤੇ ਕਿਰਪਾ ਕਰੋ, ਮੈਨੂੰ ਦੱਸੋ ਪਰ ਮੈਂ ਕਿਹਦੇ ਅੱਗੇ ਪੁਕਾਰ ਕਰਾਂ, ਕਿਹਦੇ ਅੱਗੇ ਤਰਲਾ ਹਾੜਾ ਕੱਢਾਂ।
ਦੁੱਖ ਵਿਸਾਰਨ ਸੇਵਿਆ, ਸਦਾ ਸਦਾ ਦਾ ਤਾਰ,
ਜਿਹੜਾ ਰੋਗ ਤੇ ਦਾਰੂ ਵੱਢਦਾ ਨਾ ਉਹ ਗੁਰੂ ਹੈ। ਆਪਾਂ ਪੁਕਾਰ ਕਿਉਂ, ਆਪਾਂ ਡਰਦੇ ਕਿਉਂ ਆ, ਆਪਾਂ ਦੁਖੀ ਕਿਉਂ ਆ? ਤੇ ਗੁਰੂ ਪਾਤਸ਼ਾਹ ਕਹਿੰਦੇ ਪਿਆਰਿਆ, ਜਿਹੜਾ ਦੁੱਖਾਂ ਨੂੰ ਭੁਲਾਉਣ ਵਾਲਾ ਤੂੰ ਪਰਮਾਤਮਾ ਭੁੱਲ ਗਏ ਹੋ। ਦੁੱਖ ਵਿਸਾਰਨ ਸੇਵਿਆ, ਸਦਾ ਸਦਾ ਦਾਤਾਰ, ਜਿਹੜਾ ਸਦੀਵੀ ਤੌਰ ਤੇ ਦਾਤਾਂ ਦੇਣ ਵਾਲਾ ਨਾ ਉਹਦੀ ਸੇਵਾ ਕਰੇਗਾ, ਜਿਹੜੇ ਦੁੱਖ ਨੇ ਇਹ ਤੈਨੂੰ ਭੁੱਲ ਜਾਣਗੇ, ਦੁੱਖ ਆਵੇਗਾ ਨਹੀਂ।
ਸਾਹਿਬ ਮੇਰਾ ਨੀਤ ਨਵਾ,
ਸਾਹਿਬ ਦਾ ਭਾਵਨਾ ਸਤਿਕਾਰਯੋਗ ਹਸਤੀ, ਜਿਹਨੂੰ ਆਪਾਂ VIP ਕਹਿਣ ਲੱਗ ਪਏ ਹਾਂ, ਵਿਸ਼ੇਸ਼। ਜਿਹੜਾ ਪਰਿਪੂਰਨ ਪਰਮਾਤਮਾ ਸੁਪਰੀਮ ਪਾਵਰ ਹੈ ਨਾ, ਸੱਚ ਉਹ ਕਦੇ ਪੁਰਾਣਾ ਨਹੀਂ ਹੁੰਦਾ। ਗੁਰਬਾਣੀ ਚ ਇਹਦੇ ਅਰਥ ਕੀਤੇ ਨੇ, ਜਿਹੜਾ ਪਰਿਪੂਰਨ ਪਰਮਾਤਮਾ ਨਾ ਉਹ ਕਦੇ ਪੁਰਾਣਾ ਨਹੀਂ ਹੁੰਦਾ। ਆਪਾਂ ਕਹਿੰਦੇ ਫਲਾਨੀ ਚੀਜ਼ ਇੰਨੇ ਸਾਲ ਪੁਰਾਣੀ ਹੈ, ਉਹ ਹੈ ਕਿ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੇ। ਜਿਹੜਾ ਸੱਚ ਹੈ ਨਾ ਉਹ ਕਦੇ ਪੁਰਾਣਾ ਨਹੀਂ ਹੁੰਦਾ, ਉਹ ਸੀਤਾ ਉਹ ਪਾੜਦਾ ਨਹੀਂ। ਜਿਹੜਾ ਮੇਰਾ ਪਰਿਪੂਰਨ ਪਰਮਾਤਮਾ ਨਾ ਭਾਈ, ਉਹ ਸਦੀਵੀ ਤੌਰ ਤੇ ਨਵਾਂ ਤੇ ਸਦੀਵੀ ਤੌਰ ਤੇ ਦਾਤਾਂ ਦਿੱਤੀ ਜਾਂਦਾ ਹੈ।
ਸਦਾ ਸਦਾ ਦਾਤਾ
ਬਸ ਰਾਮ ਦੇ ਕਰ ਕਿਰਪਾ ਕਰਦੇ ਨੇ। ਜਿਹੜੀ ਆ ਦਤਾਰ ਵਾਲੀ ਗੱਲ ਹੈ ਨਾ, ਇਹ ਗੁਰਮੁਖੋ ਆਪਾਂ ਇਹਦੇ ਚ ਬੜੇ ਕਮਜ਼ੋਰ ਹਾਂ ਤੇ ਆਪਾਂ ਰੋਜ਼ ਗਲਤੀ ਕਰਦੇ ਹਾਂ। ਆਪਾਂ ਨੂੰ ਕੋਈ ਮਿਲ ਪੈ ਤੇ ਆਪਣੇ ਕੋਲ ਇੱਕੋ ਹੈ, ਗਿਆਨੀ ਜੀ ਕਿਰਪਾ ਕਰੋ, ਭਾਈ ਸਾਹਿਬ ਕਿਰਪਾ ਕਰੋ, ਮੈਂ ਬਚਪਨ ਤੋਂ ਗੁਰਬਾਣੀ ਪੜ੍ਹਦਾ ਪਰ ਮੈਨੂੰ ਗਿਆਨੀ ਦੀ ਕਿਰਪਾ ਨਹੀਂ ਜੀ ਕਦੇ ਮਿਲੀ, ਭਾਈ ਸਾਹਿਬ ਦੀ ਕਿਰਪਾ ਨਹੀਂ ਮਿਲੀ। ਹੈਰਾਨੀ ਦੀ ਗੱਲ ਹੈ, ਆਪਾਂ ਰੋਜ਼ ਪਾਠ ਕਰਦੇ ਹਾਂ, ਗੋਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਚਾਹੀ। ਜਦੋਂ ਦਾਤਾ ਇੱਕ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਧਿਆਨ ਨਾਲ ਕਿਤੇ ਮਨ ਇਕਾਗਰ ਕਰਕੇ ਪੜ੍ਹੋ, ਥਾਂ ਥਾਂ ਤੇ ਸਤਿਗੁਰ ਪ੍ਰਸਾਦ ਹੈ, ਕਿਤੇ ਗਿਆਨੀ ਪ੍ਰਸਾਦ ਨਹੀਂ, ਕਿਤੇ MLA ਪ੍ਰਸਾਦ ਨਹੀਂ, ਕਿਤੇ MP ਪ੍ਰਸਾਦ ਨਹੀਂ, ਕਿਤੇ ਪ੍ਰਧਾਨ ਮੰਤਰੀ ਪ੍ਰਸਾਦ ਨਹੀਂ। ਉਹ ਭਲਿਓ ਇਵੇਂ ਜਣਿਆਂ ਖਣਿਆਂ ਦੀ ਗੋਡੀ ਨਾ ਪਿਆ ਕਰੋ, ਰੱਬ ਦਾ ਵਾਸਤਾ ਜੇ। ਮੈਂ ਰੋਜ਼ ਬੋਲਦਾ, ਮੈਂ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਇੱਕੋ ਬੇਨਤੀ ਕਰਦਾ, ਪਾਤਸ਼ਾਹ ਤੂੰ ਮੇਰੇ ਤੇ ਕਿਰਪਾ ਕੀਤੀ, ਆਪਣੀ ਸਿੱਖੀ ਬਖਸ਼ੀ, ਇਹ ਸਿਰ ਤੇਰੇ ਚਰਨਾਂ ਚ ਰੁਲਦਾ ਰਹਿ, ਲੇਕਿਨ ਤੈਨੂੰ ਛੱਡ ਕੇ ਕਿਸੇ ਬੰਦੇ ਦੇ ਅੱਗੇ ਝੁਕਦਾ ਤੇ ਇਹਨੂੰ ਖਤਮ ਕਰਦੀ, ਮੈਨੂੰ ਸਿਰ ਨਹੀਂ ਚਾਹੀਦਾ। ਐਡੇ ਆਪਾਂ ਨਿਗਰ ਗਏ ਹਾਂ, ਜਿਹੜਾ ਵੀ ਬੰਦਾ ਮਿਲਦਾ ਉਹਦੇ ਗੋਡਿਆਂ ਨੂੰ ਪਈ ਜਾਂਦੇ ਨੇ, ਗੋਡਿਆਂ ਚੋਂ ਕੀ ਕੱਢੋਗੇ? ਜੇ ਲੱਭਣਾ ਜੇ ਨਾ ਤੇ ਸ਼ਬਦ ਵਿੱਚੋਂ ਲੱਭੇਗਾ। ਇਸ ਕਰਕੇ ਮੇਰੇ ਪਿਆਰ ਪਾਤਸ਼ਾਹ ਕਹਿੰਦੇ ਨੇ, ਪਿਆਰਿਓ ਉਹ ਸਤਿਕਾਰਯੋਗ ਹਸਤੀ ਹੈ, ਨਵੀਨ ਹੈ ਤੇ ਸਦੀਵੀ ਤੌਰ ਤੇ ਦਾਤਾਂ ਦੇਣ ਵਾਲਾ ਹੈ। ਤੇ ਦਤਾਰ ਦੇ ਥੱਲੇ ਫਿਰ ਔਂਕੜ ਲੱਗਾ ਹੈ ਕਿ ਕੇਵਲ ਤੇ ਕੇਵਲ ਉਹੀ ਦਾਤਾਂ ਦੇਣ ਵਾਲਾ ਹੈ, ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬੋਏ ਥਾ ਵਿਰਲੇ ਕਿੰਨੇ ਵਿਚਾਰਿਆ
ਰਹਾ
ਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਆਨੰਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ।
ਇਹਦੀ ਗੁਰਮੁਖੋ ਆਪਾਂ ਬੜੀ ਵਰਤੋਂ ਕਰਦੇ ਹਾਂ। ਗਿਆਨੀ ਜੀ ਸਵੇਰੇ ਰਝੇਵਾਂ ਹੁੰਦਾ, ਡਿਊਟੀ ਹੁੰਦੀ ਤੇ ਦੁਪਹਿਰੇ ਪਾਣੀ ਪੜ੍ਹ ਲਿਆ ਕਰੀਏ। ਮੈਨੂੰ ਬੜੇ ਫੋਨ ਆਉਂਦੇ ਨੇ, ਆਮ ਬੀਬੀਆਂ ਭਰਾ, ਤੇ ਮੈਂ ਕਹਿੰਦਾ ਵੀ ਦੁਪਹਿਰੇ ਸਾਹ ਲੈਣਾ, ਤੂੰ ਦੁਪਹਿਰੇ ਸਾਹ ਲੈਣਾ, ਰੋਟੀ ਖਾ ਲੈਣਾ, ਪਾਣੀ ਪੀ ਲੈਣਾ। ਤੇ ਕਦੇ ਪੁੱਛਿਆ ਵੀ ਗਿਆਨੀ ਜੀ ਮੈਂ ਹੁਣ ਲਿਮਕਾ ਪੀਣ ਲੱਗਾ ਤੇ ਪੀ ਲਾ, ਤੁਹਾਨੂੰ ਪੁੱਛਿਆ ਜੀ ਕਦੇ ਵੀ ਗਿਆਨੀ ਜੀ ਲਿਮਕਾ ਪੀ ਲਾ? ਉਦੋਂ ਤੂੰ ਬੋਤਲ ਚਾੜ ਜਾਣਾ ਤੇ ਬਾਣੀ ਮੇਰੇ ਬਹਾਨੇ ਬਣਾਉਣਾ। ਪਿਆਰਿਓ ਜਿੰਨੇ ਵੀ ਸਵਾਸ ਆਉਂਦੇ ਨੇ ਉਹਨੂੰ ਵਾਹਿਗੁਰੂ ਨੂੰ ਚੇਤੇ ਕਰੋ, ਉਹ ਸਵਾਸ ਕੀਮਤੀ ਹੋ ਜਾਏਗਾ, ਜਿਹੜਾ ਇਵੇਂ ਲੰਘ ਗਿਆ ਉਹਦੀ ਕੋਈ ਕੀਮਤ ਨਹੀਂ। ਮੈਂ ਇੱਕ ਬੜੀ ਸਾਦੀ ਜੜਕੀ ਮਿਸਾਲ ਦਿੰਦਾ ਹੁੰਦਾ, ਯੂਰੋ ਹੈ, ਡਾਲਰ ਹੈ, ਨੋਟ ਹੈ, ਮੋਹਰ ਲੱਗੀ ਤੇ ਕੀਮਤ, ਨਾ ਲੱਗੀ ਤੇ ਕਾਗਜ਼, ਸਾਰੇ ਕਾਗਜ਼ ਨੇ ਨਾ। ਇਸੇ ਪ੍ਰਕਾਰ ਪਿਆਰਿਓ ਜਿਹੜੇ ਸਵਾਸ ਲੈਂਦੇ ਆ ਵਾਹਿਗੁਰੂ ਨੂੰ ਚੇਤੇ ਕੀਤਾ, ਉਹ ਸਵਾਸ ਸਫਲਾ, ਤੇ ਜੇ ਆਪਾਂ ਭੁੱਲ ਗਏ ਉਹ ਸਵਾਸ ਕਿਸੇ ਕੰਮ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਅਣ ਦਿਨ ਅਣ ਰਾਤ, ਦਿਨ ਦਿਨੇ ਦਿਨੇ ਮੌਕਾ ਮਿਲਦਾ ਦਿਨੇ ਚੇਤੇ ਕਰ, ਰਾਤ ਨੂੰ ਮੌਕਾ ਮਿਲਦਾ ਤੇ ਚੇਤੇ ਕਰ।
ਸੁਣ ਸੁਣ ਮੇਰੀ ਕਾਮਣੀ,
ਉਹ ਅੰਨ ਦੇ ਮੌਕੇ ਤੇ ਗੁਰਮੁਖੋ ਤੇਰਾ ਛੁਟਕਾਰਾ ਕਰਾ ਲੇ, ਅੰਤ ਛੜਾਏ ਸੋਏ। ਉਸ ਅੰਨ ਦੇ ਮੌਕੇ ਤੇ ਨਾ ਤੇਰੇ ਪੁੱਤਰ ਨੇ ਕੰਮ ਆਉਣਾ, ਨਾ ਪਤਨੀ ਨੇ ਕੰਮ ਆਉਣਾ, ਕਿਸੇ ਰਿਸ਼ਤੇਦਾਰ ਨੇ ਕੰਮ ਨਹੀਂ ਆਉਣਾ, ਉਦੋਂ ਉਹਨੇ ਛੜਾਉਣਾ। ਇਹਦੀ ਸਾਡੇ ਕੋਲ ਬੜੀ ਸੁੰਦਰ ਇੱਕ ਉਦਾਹਰਣ ਹੈ। ਇਹ ਕਥਾ ਵਾਚਕ ਅਜਾਮਲ ਪਾਪੀ ਜਗ ਜਾਣੇ ਨਿਮਕ ਮਾਏ ਨਸਤਾਰਾ, ਇਹ ਬੜਾ ਲੰਮੀ ਚੌੜੀ ਇਹਦੀ ਭੂਮਿਕਾ ਹੈ। ਇਹ ਅਜਾਮਲ ਨਾਂ ਦਾ ਜਿਹੜਾ ਉਹ ਕਥਾ ਵਾਚਕ ਸੀ ਉਹਦਾ ਜੀਵਨ ਗਿਰ ਗਿਆ, ਵੇ ਵਿਚਾਰੀ ਬਣ ਗਿਆ। ਮੈਂ 2 ਦੀ ਪੁਆਇੰਟ ਲੱਭਾਂ, ਤੇ ਜੰਗਲ ਵਿੱਚ ਜਾ ਕਰਕੇ ਵੇਸਵਾਰ ਨਾਲ ਸੰਬੰਧ ਬਣਾ ਲਏ, ਉੱਥੇ ਰਹਿਣ ਲੱਗ ਪਿਆ। 6-7 ਬੱਚੇ ਹੋ ਗਏ। ਕੁਦਰਤੀ ਤੌਰ ਤੇ ਮਹਾਤਮਾ ਲੰਘੇ ਤੇ ਕਹਿਣ ਲੱਗੇ, ਬਾਬਾ ਜੀ ਮੈਂ ਕਥਾ ਕਰਦਾ ਰਿਹਾ, ਮੈਂ ਬੜੀਆਂ ਪੋਥੀਆਂ ਪੜ੍ਹੀਆਂ ਪਰ ਮੇਰਾ ਜੀਵਨ ਗਰਕ ਗਿਆ ਤੇ ਡਰ ਬੜਾ ਆਉਂਦਾ ਹੈ, ਮੇਰਾ ਬਚਾਅ ਹੋ ਜਾਏਗਾ। ਉਹਦੀ ਧਰਮ ਪਤਨੀ ਬੀਬੀ ਤੋਂ ਜਾਪਿਆ ਵੀ ਇਹਦੇ ਬੱਚਾ ਹੋਣ ਵਾਲਾ ਹੈ। ਉਹ ਕਹਿਣ ਲੱਗੇ, ਅਜਾਮਲ ਇਹਦਾ ਨਾਂ ਨਰਾਇਣ ਰੱਖੀ। ਇਹ ਤੁਸੀਂ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚੋਂ ਅਜਾਮਲ ਦੀ ਸਾਖੀ ਕੱਢ ਸਕਦੇ ਹੋ। ਜਦੋਂ ਜਾਨ ਨਿਕਲਦੀ ਹੈ ਨਾ, ਮੇਰੇ ਲਈ ਅੱਜ ਵੀ ਗਰੜ ਪੁਰਾਣ ਮੈਂ ਪੜ੍ਹਿਆ ਹੈ, ਬੰਦੇ ਨੂੰ ਮਰਨ ਲੱਗਿਆਂ 1,00,000 ਠੂੰਹੇ ਦੇ ਡੰਗ ਮਾਰਨ ਜਿੰਨੀ ਪੀੜ ਹੁੰਦੀ ਹੈ, 1,00,000 ਠੂੰਹੇ ਦੇ ਡੰਗ ਮਾਰਨ ਜਿੰਨੀ। ਇੱਕ ਰਾਮਗੜ੍ਹ ਨਗਰ ਹੈ ਜਗਰਾਵਾਂ ਦੇ ਲਾਗੇ, ਉਥੋਂ ਦੇ ਸੰਤ ਮੱਘਰ ਸਿੰਘ ਨੇ ਕਥਾ ਵਿੱਚ ਜ਼ਿਕਰ ਕੀਤਾ ਹੈ ਕਿ ਜਿਵੇਂ ਮੂੰਹ ਥਾਣੀ ਛਾਪਾ ਪਾ ਕਰਕੇ ਤੇ ਅੰਦਰੋਂ ਖਿੱਚਿਆ ਜਾਏ ਨਾ ਤੇ ਬੰਦੇ ਨੂੰ ਇੰਨੀ ਦਰਦ ਹੁੰਦੀ, ਉਦੋਂ ਜਾਨ ਨਿਕਲਣ ਲੱਗਿਆਂ ਬੰਦੇ ਨੂੰ ਇੰਨੀ ਦਰਦ ਹੁੰਦੀ ਹੈ। ਮੈਂ 2 ਉਦਾਹਰਣਾਂ ਦਿੱਤੀਆਂ ਨੇ। ਜਦੋਂ ਜਾਨ ਨਿਕਲਣ ਲੱਗੀ, ਉਹਨਾਂ ਆਖਿਆ ਵੀ ਆਪਣੇ ਪੁੱਤ ਦਾ ਨਾਂ ਨਰਾਇਣ ਰੱਖੀ। ਉਹਨੇ ਨਰਾਇਣ ਕਿਹਾ ਤੇ ਜਮ ਛੱਡ ਗਏ, ਉਹ ਮੁਕਤ ਹੋ ਗਿਆ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਏ ਨਸਤਾਰਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਪਿਆਰਿਆ ਉਹ ਪਰਿਪੂਰਨ ਪਰਮਾਤਮਾ ਤੇਰੀ ਅੰਤ ਦੇ ਮੌਕੇ ਤੇ ਸਹਾਇਤਾ ਕਰੇਗਾ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਹੇ ਮੇਰੇ ਮਨਾ, ਉਸ ਪਰਮਾਤਮਾ ਦੇ ਨਾਮ ਨੂੰ ਸੁਣ ਤਾਂ ਕਿ ਤੂੰ ਸੰਸਾਰ ਤੋਂ ਪਾਰ ਲੰਘ ਸਕੇ।
ਦਇਆਲ ਤੇਰੇ ਨਾਮ ਤਰਾ।
ਇੱਥੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਅਰਦਾਸ ਕਰਨ ਦੀ ਜਾਚ ਦੱਸੀ ਹੈ, ਹੇ ਦਇਆ ਦੇ ਘਰ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਮੈਨੂੰ ਨਾਮ ਨਾਲ ਜੁੜ। ਇੱਥੇ ਨਾਮ ਦੇ ਨਾਲ ਮੰਮੇ ਨਾਲ ਸਿਹਾਰੀ ਲੱਗੀ। ਇਹਨੂੰ ਆਪਾਂ ਕਰਾਂ ਗ੍ਰੈਮਰ ਦੇ ਮੁਤਾਬਕ, ਅੰਗਰੇਜ਼ੀ ਚ ਕਹਾਂਗੇ ਵਰਬ ਤੇ ਪੰਜਾਬੀ ਚ ਕਹਾਂਗੇ ਕਿਰਿਆ। ਇੱਥੇ ਨਾਉਨ ਨੀ, ਇੱਥੇ ਵਰਬ ਹੈ। ਦਇਆਲ ਤੇਰੇ ਨਾਮ ਤਰ੍ਹਾਂ, ਹੇ ਦਇਆ ਦੇ ਘਰ ਵਾਹਿਗੁਰੂ ਮੈਨੂੰ ਨਾਮ ਨਾਲ ਜੋੜ, ਤਾਂ ਕਿ ਨਾਮ ਨਾਲ ਜੁੜਨ ਕਰਕੇ ਮੈਂ ਸੰਸਾਰ ਤੋਂ ਬੰਨੇ ਲੰਘ ਜਾਵਾਂ, ਪਾਰ ਹੋ ਜਾਵਾਂ।
ਸਤਿਗੁਰ ਬਾਣ ਜਾਓ।
ਇੱਕ ਸਾਡੇ ਚੌਗਣਾ ਵੀ ਲੋੜ ਪਈ ਤੇ ਗੁਰੂ ਨੂੰ ਚੇਤੇ ਕਰ ਲਿਆ, ਜਦੋਂ ਕੰਮ ਹੋ ਗਿਆ ਤੇ ਆਪਾਂ ਗੁਰੂ ਆਪਣੇ ਘਰ ਤੇ ਆਪਾਂ ਆਪਣੇ ਘਰ। ਆਪਾਂ ਮਤਲਬ ਤੱਕ ਸੀਮਤ ਆ, ਨਹੀਂ ਨਹੀਂ। ਗੁਰਦੇਵ ਕਹਿੰਦੇ ਨੇ, ਭਾਈ ਉਸ ਪਰਿਪੂਰਨ ਪਰਮਾਤਮਾ ਤੋਂ ਸਦੀਵੀ ਤੌਰ ਤੇ ਸਦਕੇ ਜਾਣਾ ਕਰੀਏ।
ਰਹਾਓ
ਸਲਾਮ ਦੇ ਕਰਕੇ ਕਿਰਪਾ ਕਰਦੇ ਹਨ।
ਸਰਬੰ ਸਾਚਾ ਏਕ ਹੈ।
ਫਿਰ ਆਪਾਂ ਕਹਿੰਦੇ ਵੀ ਪਤਾ ਨੀ ਪਰਮਾਤਮਾ ਉਥੇ ਹੈ ਇੱਥੇ ਹੈ। ਇੱਥੇ ਗੁਰਦੇਵ ਕਹਿੰਦੇ ਵੀ ਗੁਰਮੁਖੋ ਉਹ ਸਰਬ ਵਿਆਪੀ ਹੈ, ਓਮਨੀ ਪ੍ਰੈਜੈਂਟ, ਸਰਬੰ ਸਾਚਾ ਏਕ ਹੈ। ਹਰ ਥਾਂ ਤੇ ਉਹ ਸੱਚਾ ਪਰਮਾਤਮਾ ਇੱਕ ਵਿਆਪਕ ਹੈ,
ਦੂਜਾ ਨਹੀਂ ਕੋਈ।
ਦਾ ਰੱਬ ਹੋਰ ਹੈ, ਮੁਸਲਮਾਨਾਂ ਦਾ ਔਰ। ਹਜ਼ੂਰ ਕਹਿੰਦੇ ਬਿਲਕੁਲ ਨਹੀਂ ਭਾਈ ਗੁਰਮੁਖੋ, ਪਰਮਾਤਮਾ ਇੱਕ ਹੈ ਔਰ ਹਰ ਥਾਂ ਤੇ ਮੌਜੂਦ ਹੈ।
ਤਾਂ ਕੀ ਸੇਵਾ ਸੋ ਕਰੇ।
ਗੁਰਮੁਖ ਪਿਆਰੇ ਜਿਹੜਾ ਉਹਦਾ ਚਿੰਤਨ ਕਰਦੇ ਨੇ, ਜਿਹੜੀ ਉਹਦੀ ਸੇਵਾ ਕਰਦੇ ਹਨ।
ਜਾ ਕਉ ਨਦਰ ਕਰੇ।
ਹਜ਼ੂਰ ਨੇ ਨਾਲ ਇਹ ਵੀ ਕਲੀਅਰ ਕੀਤਾ ਵੀ ਗੁਰਮੁਖੋ ਜਿਹਦੇ ਦੀ ਉਹਦੀ ਨਿਗਾਹ ਨਾ, ਉਹੋ ਹੀ ਸੇਵਾ ਕਰੇਗਾ, ਦੂਜਿਆਂ ਨੂੰ ਚੇਤੇ ਨਹੀਂ ਆਉਂਦਾ। ਮੈਂ ਗੱਲ ਕਰੜੀ ਤੇ ਸੱਚੀ ਕਹਿਣ ਲੱਗਾ, ਅਸੀਂ ਆਉਣੇ ਇੱਥੇ, ਆਉਣ ਤੋਂ 3 ਮਹੀਨੇ ਪਹਿਲਾਂ ਕਮਰਾ ਬੁੱਕ ਕਰਵਾਉਣੇ ਵੀ ਉੱਥੇ ਆਰਾਮ ਕਰਾਂਗੇ ਦਰਬਾਰ ਸਾਹਿਬ ਜਾ ਕੇ। ਪਿਆਰਿਓ ਰੱਬ ਦਾ ਵਾਸਤਾ, ਜੇ ਗੁਰਦੁਆਰੇ ਸਮਿਆ ਨਾ ਕਰੋ, ਗੁਰਦੁਆਰੇ ਜਾਗਣ ਲਈ ਆਈਦਾ, ਸੌਣ ਲਈ ਨਹੀਂ। ਮੈਨੂੰ ਆਮ ਕਰਕੇ ਕਹਿਣਗੇ ਗਿਆਨੀ ਜੀ ਨੰਬਰ ਤੇ, ਮੈਂ ਨੰਬਰ ਨਹੀਂ ਦਿੰਦਾ ਕਿਉਂਕਿ ਨੰਬਰ ਦਿੱਤਾ ਤੇ ਗਿਆਨੀ ਜੀ ਮੈਂ ਫਲਾਣਾ ਬੋਲ ਰਿਹਾ ਕਮਰਾ ਬੁੱਕ ਕਰਾ ਦਿਓ। ਮੈਂ ਕਹਿੰਦਾ ਨਾ ਵੀ ਗੁਰਮੁਖਾ ਤੂੰ ਸੌਣ ਲਈ ਆਇਆ, ਮੈਂ ਗੁਰੂ ਨੂੰ ਕਹਾਂਗਾ ਵੀ ਸੁੱਤਾ ਰਹਿ, ਇਹੋ ਕਹਿਣਾ ਨਾ। ਗੁਰਦੁਆਰੇ ਜਾਗਣ ਲਈ ਆਈਦਾ, ਜਾਗਣ ਲਈ ਗੁਰਦੁਆਰੇ ਨਿਮਾਣੇ ਬਣ ਕੇ ਆਈਦਾ ਹੈ। ਮੇਰਾ ਤਰਨ ਤਾਰਨ ਦਾ ਏਰੀਆ, ਮੈਂ ਆਪਣੀ ਮਾਤਾ ਨਾਲ ਬਹੁਤ ਮੇਰਾ ਤਰਨ ਤਾਰਨ ਸਮੱਸਿਆ ਤੇ ਆਇਆ। ਸਾਨੂੰ ਅੱਜ ਤੱਕ ਨਹੀਂ ਪਤਾ ਵੀ ਤਰਨ ਤਾਰਨ ਕਮਰੇ ਕਿਹੜੇ ਪਾਸੇ ਨੇ। ਰਾਤ ਨੂੰ ਆਏ ਬਰਾਂਡੇ ਚ ਲੰਮੇ ਪਏ, ਦਿਨੇ ਇਸ਼ਨਾਨ ਕੀਤਾ ਤੇ ਮੱਥਾ ਟੇਕਿਆ ਤੇ ਗੱਡੀ ਤੇ ਬਹਿ ਕੇ ਮੁੜ ਕੇ ਘਰ। ਇਸ ਕਰਕੇ ਪਿਆਰਿਓ ਮੇਰੇ ਪਾਤਸ਼ਾਹ ਕਹਿੰਦੇ ਨੇ, ਜਿਹਦੇ ਤੇ ਨਿਗਾਹ ਕਰਦਾ ਨਾ ਉਹ ਹੀ ਸਿਮਰਨ ਕਰਦੇ ਨੇ। ਉਹੀ ਸੇਵਾ ਕਰਦੇ ਨੇ। ਉਹਦੀ ਨਿਗਾਹ ਤੋਂ ਬਿਨਾਂ, ਉਹਦੀ ਕਿਰਪਾ ਤੋਂ ਬਿਨਾਂ ਸੇਵਾ ਵੀ ਨਹੀਂ ਹੋ ਸਕਦੀ, ਜਪਿਆ ਵੀ ਨਹੀਂ ਜਾ ਸਕਦਾ।
ਤੁਧ ਬਾਜ ਪਿਆਰੇ ਕੇਵ ਰਹਾ।
ਫਿਰ ਗੁਰੂ ਪਾਤਸ਼ਾਹ ਮਾਨੇ ਸਾਨੂੰ ਅਰਦਾਸ ਕਰਨ ਦੀ ਜਾਚ ਦੱਸੀ ਹੈ। ਕਹਿੰਦੇ ਗੁਰੂ ਦੇ ਸਨਮੁਖ ਹੋ ਕਰਕੇ ਬੇਨਤੀ ਕਰ, ਹੇ ਮੇਰੇ ਵਾਹਿਗੁਰੂ, ਤੇਰੇ ਤੋਂ ਬਿਨਾਂ ਮੈਂ ਕਿਵੇਂ ਰਵਾਂਗਾ, ਤੇਰੇ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ, ਮੇਰੇ ਤੇ ਕਿਰਪਾ ਕਰ, ਤੂੰ ਸਦੀਵੀ ਤੌਰ ਤੇ ਮੇਰੇ ਅੰਗ ਸੰਗ ਰਹੋ, ਤੂੰ ਸਦੀਵੀ ਤੌਰ ਤੇ ਮੇਰੇ ਸਿਰ ਤੇ ਹੱਥ ਰੱਖ, ਕਿਉਂਕਿ ਆਪਾਂ ਪੜ੍ਹਨ ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਤੂੰ ਕੈਸਾ ਪਾਵੇ। ਤੇ ਬੋਲਿਆ ਕਿਉਂ ਨਹੀਂ ਜਾਂਦਾ, ਬੋਲ ਨਾ ਜਾਣੇ ਮਾਇਆ ਮਤ ਮਾਤਾ, ਮਰਨਾ ਚੀਤ ਨਾ ਆਵੇ। ਮਾਇਆ ਦੇ ਨਸ਼ੇ ਹੋਣ ਕਰਕੇ ਆਪਾਂ ਨੂੰ ਮੌਤ ਚੇਤੀ ਨਹੀਂ। ਜਿਹਦੇ ਤੇ ਕਿਰਪਾ ਕਰਦਾ ਨਾ ਭਾਈ, ਉਹਦੀ ਸੇਵਾ ਕਰਦਾ ਹੈ।
ਸਾਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ।
ਅਸੀਂ ਬੜੇ ਬੜੇ ਅਹੁਦਿਆਂ ਦੀ ਇੱਛਾ ਕਰਦੇ, ਮੈਂ ਫਲਾਨਾ ਬਣ ਜਾ, ਫਲਾਨਾ ਬਣ ਜਾ, ਮੇਰੇ ਤੇ ਕਿਰਪਾ ਕਰ, ਮੈਂ ਕੇਵਲ ਤੇ ਕੇਵਲ ਆਪਣੇ ਸਾਹਿਬ ਦੀ ਸੇਵਾ ਕਰਾਂ, ਅਵਰ ਨਾ ਜਾਚੋਂ ਕੋਏ, ਹੋਰ ਮੇਰੀ ਕਿਸੇ ਪ੍ਰਕਾਰ ਦੀ ਮੰਗ ਹੀ ਨਹੀਂ। ਗੁਰਮੁਖੋ, ਦੁਨੀਆਂ ਚ ਕਈ ਹੋਏ, ਕਈਆਂ ਨੇ ਹੋ ਜਾਣਾ, ਲੇਕਿਨ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਾਂਗੇ, ਮਰਦਾਨੇ ਦਾ ਨਾਂ ਲੈਣਾ ਪਏਗਾ। ਜੇ ਮਰਦਾਨੇ ਦਾ ਨਾਂ ਨਾ ਲਿਆ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਦੀ ਕਥਾ ਨਹੀਂ ਹੋਣੀ। ਮਰਦਾਨੇ ਦਾ ਨਾਂ ਵੀ ਅਮਰ ਹੋ ਗਿਆ, ਕਿਉਂਕਿ ਮਰਦਾਨੇ ਨੇ ਗੁਰੂ ਨਾਨਕ ਪਾਤਸ਼ਾਹ ਕੋਲੋਂ ਪਦਾਰਥ ਨਹੀਂ ਮੰਗੇ, ਉਹਨੇ ਆਖਿਆ ਮਾਲਕਾ ਮੈਨੂੰ ਆਪਣਾ ਬਣਾ ਲਾ। ਮਰਦਾਨੇ ਨੇ ਆਪਾਂ ਤਾਂ ਗੁਰਦੁਆਰੇ ਆ, ਮੈਨੂੰ ਆਹ ਵੀ ਦੇ ਦੇ, ਆਹ ਵੀ ਦੇ ਦੇ। ਮਰਦਾਨੇ ਨੇ ਗੁਰੂ ਕੋਲੋਂ ਕੇਵਲ ਤੇ ਕੇਵਲ ਗੁਰੂ ਨੂੰ ਮੰਗਿਆ, ਮਹਾਰਾਜ ਮੈਨੂੰ ਉਹ ਵਡਿਆਈ ਦੇ, ਮੈਨੂੰ ਉਹ ਅਹੁਦਾ ਚਾਹੀਦਾ ਹੈ, ਜਿਸ ਅਹੁਦੇ ਦੇ ਵਿੱਚ, ਜਿਹੜੀ ਪਦਵੀ ਵਿੱਚ ਮੈਂ ਤੇਰੇ ਨਾਮ ਨਾਲ ਜੁੜਿਆ ਰਾਂ।
ਦੂਜਾ ਨਾਹੀਂ ਕੋਈ।
ਮੈਂ ਤੇਰੇ ਅੱਗੇ ਹਾੜੇ ਤਾਂ ਕੱਢਦਾ ਕਿ ਤੇਰੇ ਤੋਂ ਬਿਨਾਂ ਦੂਜਾ ਹੋਰ ਹੈ ਹੀ ਕੋਈ ਨਹੀਂ।
ਜਿਸ ਆ ਗਏ ਪਿਆਰੇ ਜਾਏ ਕਹਾਂ।
ਇਹਦਾ ਗੁਰਬਾਣੀ ਵਿੱਚ ਅਰਥ ਹੈ, ਤੇਰਾ ਸਰੀਰ ਕੋ ਨਾਹੀਂ ਜਿਸ ਨੂੰ ਲਵੇ ਲਾਇ ਸੁਣਾਇਆ। ਸਰੀਰ ਤੋਂ ਪਾਪ ਪਾਰਟਨਰ, ਤੇਰਾ ਬਰਾਬਰ ਕੋ ਪਾਰਟਨਰ ਹੈ ਹੀ ਨਹੀਂ ਜਿਹਦੇ ਕੋਲ ਜਾ ਕੇ ਗੱਲ ਕਰਾਂ। ਮੈਂ ਤੇਰੇ ਅੱਗੇ ਤਾਂ ਬੇਨਤੀ ਕਰਦਾ ਕਿ ਕੇਵਲ ਤੇ ਕੇਵਲ ਇੱਕ ਤੂੰ ਹੈ, ਜਿਹਨੂੰ ਆਪਾਂ ਗੁਰਬਾਣੀ ਚ ਕਹਿੰਦੇ ਇੱਕ ਬਿਨ ਦੂਸਰ ਸੋ ਨਾ ਚਨਾਰ, ਦਸਮ ਪਾਤਸ਼ਾਹ ਦੇ ਬਚਨ, ਇੱਕ ਬਿਨ ਦੂਸਰ ਸੋਨਾ ਚਨਾਰ। ਕੇਵਲ ਤੇ ਕੇਵਲ ਇੱਕ ਪਰਿਪੂਰਨ ਪਰਮਾਤਮਾ ਮੈਨੂੰ ਉਹ ਅਹੁਦਾ ਚਾਹੀਦਾ ਹੈ, ਮੈਨੂੰ ਉਹ ਵਡਿਆਈ ਚਾਹੀਦੀ ਹੈ ਜਿਸ ਢੰਗ ਦੇ ਨਾਲ ਮੈਂ ਤੇਰੇ ਨਾਲ ਜੁੜਿਆ ਰਵਾਂ
ਰਹਾ।
ਮੈਂ ਕਿਹਦੀ ਅੱਗੇ ਜਾ ਕਰਕੇ ਬੇਨਤੀ ਕਰਾਂ, ਕਿਉਂਕਿ ਤੇਰੇ ਬਰਾਬਰ ਕੋਈ ਦੂਜਾ ਸ਼ਰੀਕ ਹੈ ਨਹੀਂ। ਫਿਰ ਬਸਰਾਮ ਦੇ ਕਰ ਕਿਰਪਾ ਕਰਦੇ ਹਨ।
ਸੇਵੀ ਸਾਹਿਬ ਆਪਣਾ।
ਭਾਈ ਗੁਰਮੁਖੋ, ਕੇਵਲ ਤੇ ਕੇਵਲ ਆਪਣੇ ਸਾਹਿਬ ਮਾਲਕ ਨੂੰ ਚੇਤੇ ਕਰਨਾ ਕਰੀਏ।
ਅਵਰ ਨਾ ਜਾ ਚੌਂਕੋ,
ਮੇਰੀ ਕਿਸੇ ਪ੍ਰਕਾਰ ਦੀ ਹੋਰ ਕੋਈ ਇੱਛਾ ਨੇ, ਜਾਚੋਂ ਤੋਂ ਭਾਵਨਾ ਮੰਗਣਾ, ਜਾਚਣਾ ਮੰਗਣਾ, ਮਹਾਰਾਜ ਮੈਂ ਕੇਵਲ ਤੇ ਕੇਵਲ ਇੱਕ ਤੇਰੀ ਸੇਵਾ ਕਰਾਂ, ਹੋਰ ਕਿਸੇ ਪ੍ਰਕਾਰ ਦੀ ਕੋ ਮੰਗ ਨਹੀਂ।
ਨਾਨਕ ਤਾ ਕਾ ਦਾਸ ਹੈ,
ਮੈਂ ਤੇਰਾ ਗੁਲਾਮ ਹਾਂ।
ਬਿੰਦ ਬਿੰਦ ਚੁੱਖ ਚੁੱਖ ਹੋਏ,
ਪਲ ਪਲ ਸੈਕਿੰਡ ਸੈਕਿੰਡ ਤੇਰੇ ਤੋਂ ਕੁਰਬਾਨ ਜਾਂਦਾ ਹਾਂ। ਇਹ ਜਿਹੜੇ ਜਿਵੇਂ ਆਪਾਂ ਗੁਰਮੁਖੋਂ ਅੰਗਰੇਜ਼ੀ ਆਈ ਤੇ ਆਪਣੇ ਚ ਆ ਗਿਆ ਮਿੰਟ ਸਕਿੰਟ, ਪੁਰਾਣੀ ਬੋਲੀ ਵਿੱਚ ਘੜੀਆਂ ਪੈਰ ਵਿਸੇ ਚਸੀਏ ਨਿਮ ਖਾਦਕ, ਇਹ ਪੁਰਾਣੀ ਸਮੇਂ ਦੀ ਵੰਡ ਹੁੰਦੀ ਸੀ। ਉਸ ਮੁਤਾਬਕ ਇਹ ਮੇਰੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਮੈਂ ਸਵਾਸ ਸਵਾਸ ਪਲ ਪਲ ਘੜੀ ਘੜੀ ਤੁਹਾਡੇ ਤੋਂ ਸਦਕੇ ਜਾਵਾਂ।
ਸਾਹਿਬ ਤੇਰੇ ਨਾਮ ਵਿਟ ਹੋ, ਬਿੰਦ ਬਿੰਦ ਚੁੱਖ ਚੁੱਖ ਹੋਏ।
ਪਰਿਪੂਰਨ ਪਰਮਾਤਮਾ ਮੈਂ ਤੇਰੇ ਨਾਮ ਤੋਂ ਸਦੀਵੀ ਤੌਰ ਤੇ ਸਦਕੇ ਜਾਵਾਂ। ਫਿਰ ਰਹਾਓ ਕਹਿੰਦੇ, ਰਹਾਓ ਕਹਿ ਕੇ ਤੇ ਸਮਾਪਤ ਕੀਤਾ ਹੈ। ਗੁਰਮੁਖੋ, ਜਿੰਨੀ ਮੈਨੂੰ ਜਾਣਕਾਰੀ ਹੈ ਨਾ, ਮੈਂ ਹੁਣ ਤੱਕ 44 ਅਰਥ ਪੜੇ ਨੇ ਰਹਾਓ ਦੇ। ਹਰ ਇੱਕ ਨੇ ਆਪੋ ਆਪਣੀ ਬੁੱਧੀ ਮੁਤਾਬਕ ਕੀਤੇ ਨੇ। ਇੱਕ ਤਾਂ ਰਹਾਓ ਦਾ ਅਰਥ ਹੁੰਦਾ ਖਲੋਜਾ, ਇਹ ਰਹਾਓ ਸਾਨੂੰ ਸੰਕੇਤ ਕਰਦੀ ਵੀ ਗੁਰਮੁਖਾ ਭੱਜਾ ਨਾ ਫਿਰ ਕਿਤੇ ਗੁਰੂ ਦੇ ਚਰਨਾਂ ਚ ਟੇਕ। ਇਹ ਕਿਸੇ ਵਿਦਵਾਨ ਨੇ ਅਰਥ ਕੀਤੇ ਨੇ। ਦੂਜਾ ਰਹਾਉ ਦਾ ਅਰਥ ਹੁੰਦਾ ਖਲੋ ਜਾ, ਜਿਹੜੀ ਗੱਲ ਗੁਰੂ ਨੇ ਕਹੀ ਏ ਤੂੰ ਕੀਤੀ ਕਿ ਨਹੀਂ ਕਹੀ, ਕੀਤੀ ਜੇ ਨਹੀਂ ਕੀਤੀ ਤਾਂ ਅਰਦਾਸ ਕਰ ਪਾਤਸ਼ਾਹ ਮੈਂ ਇਹੋ ਜਿਹਾ ਬਣ ਜਾ ਮੇਰੇ ਚ ਕਮਜ਼ੋਰੀਆਂ ਨੇ। ਇਹ ਰਹਾਉ ਦੇ ਬਿਆਨ ਤਰਸ ਨੇ, ਆਮ ਰਸਮੀ ਤੌਰ ਤੇ ਅਸੀਂ ਕਹਿੰਦੇ ਹਾਂ ਬਸਰਾਮ ਦੇ ਕਹਿੰਦੇ ਨੇ, ਤੇ ਆਮ ਕਰਕੇ ਰਹਾਉ ਤੋਂ ਪਹਿਲੀ ਪੰਕਤੀ ਜਿਹੜੀ ਹੁੰਦੀ ਨਾ ਉਹ ਸੈਂਟਰਲ ਏਡੀਆ ਹੁੰਦੀ ਹੈ, ਔਰ ਕਈ ਸ਼ਬਦਾਂ ਵਿੱਚ ਇਹ ਛੇ ਛੇ ਵਾਰ ਵੀ ਆਈ ਰਹਾਉ, ਤੇ ਕਈਆਂ ਵਿੱਚ ਇੱਕ ਵੀਰਾਂ ਨੀ। ਇਹ ਗੁਰੂ ਪਾਤਸ਼ਾਹ ਇਹਦੇ ਅਰਥ ਜਾਣਦਾ। ਅੱਜ ਗੁਰਮੁਖੋ ਸੰਗਰਾਂਦ ਦਾ ਦਿਹਾੜਾ, ਇਹ ਲਫ਼ਜ਼ ਸੰਸਕ੍ਰਿਤ ਤੋਂ ਸਾਡੇ ਚ ਆਇਆ, ਸੰਸਕ੍ਰਿਤ ਵਿੱਚੋਂ। ਜਿਵੇਂ ਆਪਾਂ ਸਟੇਸ਼ਨ ਹੈ ਨਾ, ਤੇ ਆਪਾਂ ਪੰਜਾਬੀ ਚ ਆਮ ਕਹਿੰਦੇ ਟੇਸਣ, ਲਫ਼ਜ਼ ਸਟੇਸ਼ਨ ਅੰਗਰੇਜ਼ੀ ਲਫ਼ਜ਼ ਆ ਸਟੇਸ਼ਨ, ਤੇ ਆਪਾਂ ਨੂੰ ਟੇਸਣ ਬਣਾ ਲਿਆ। ਇਸੇ ਪ੍ਰਕਾਰ ਇਹਦਾ ਮੂਲ ਆਚਾਰਨ ਹੈ ਸੰਕ੍ਰਾਂਤੀ, ਸੱਸੇ ਦੇ ਉੱਪਰ ਟਿੱਪੀ, ਕੱਕੇ ਦੇ ਪੈਰ ਥੱਲੇ ਰਾਰਾ, ਅੱਗੇ ਕੰਨਾ, ਤੱਤੇ ਨੂੰ ਸਿਹਾਰੀ ਤੇ ਫਿਰ ਇੱਕ ਬਿੰਦੀ, ਸੰਕ੍ਰਾਂਤੀ। ਇਹ ਬਣਿਆ ਕਿਉਂ? ਪੁਰਾਤਨ ਹਿੰਦੁਸਤਾਨੀ ਪਰੰਪਰਾ ਦੇ ਮੁਤਾਬਕ 12 ਰਾਸ਼ੀਆਂ ਨੇ। ਜਦੋਂ ਇੱਕ ਰਾਸ਼ੀ ਦੇ ਵਿੱਚੋਂ ਦੂਜੀ ਰਾਸ਼ੀ ਵਿੱਚ ਸੂਰਜ ਪ੍ਰਵੇਸ਼ ਕਰਦਾ ਉਹਨੂੰ ਸੰਕ੍ਰਾਂਤੀ ਕਹਿੰਦੇ ਸਨ। ਅਸੀਂ ਸੂਰਜ ਤੇ ਚੰਦਰਮਾ ਦੇ ਵਿਸ਼ਵਾਸ ਨਹੀਂ ਕਰਦੇ, ਸਾਡਾ ਵਿਸ਼ਵਾਸ ਕੇਵਲ ਤੇ ਕੇਵਲ ਇੱਕ ਪਰਮਾਤਮਾ ਉੱਪਰ ਹੈ। ਔਰ ਇਸ ਪੱਖ ਨੂੰ ਲੈ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਤੁਖਾਰੀ ਰਾਗ ਦੇ ਵਿੱਚ 12 ਮਾਹ ਉਚਾਰਨ ਕੀਤਾ। ਸਾਡੇ ਸਿੱਖ ਪੰਥ ਵਿੱਚ 3 ਮਾਹ 12 ਮਾਹ ਦੀ ਬਾਣੀ ਹੈ। ਇੱਕ ਗੁਰੂ ਨਾਨਕ ਪਾਤਸ਼ਾਹ ਤੁਖਾਰੀ ਰਾਗ ਵਿੱਚ 12 ਮਾਹ, ਇੱਕ ਦਸਮ ਪਾਤਸ਼ਾਹ ਦਸਮ ਗ੍ਰੰਥ ਵਿੱਚ ਜਿਹੜੀ ਕ੍ਰਿਸ਼ਨ ਅਵਤਾਰ ਕ੍ਰਿਸ਼ਨਾ ਅਵਤਾਰ ਉਹਦੇ ਚ ਆਉਂਦਾ ਹੈ, ਤੇ ਜਿਹੜੀ ਆਪਾਂ ਹੁਣ ਵਿਚਾਰ ਕਰਨੀ ਹੈ ਨਾ ਇਹਦਾ ਸੰਬੰਧ ਇਸ ਜਗ੍ਹਾ ਨਾਲ ਜਿੱਥੇ ਆਪਾਂ ਬੈਠੇ ਹਾਂ। ਮੈਂ ਇੱਕ ਲਫ਼ਜ਼ ਆਮ ਕਥਾ ਚ ਬੋਲਦਾ, ਦੁਨੀਆਂ ਦਾ ਕੋਈ ਧਰਮ ਮਾੜਾ ਨਹੀਂ, ਜਦੋਂ ਧਰਮ ਠੇਕੇਦਾਰਾਂ ਤੇ ਅਧਰਮੀਆਂ ਕੋਲ ਆ ਜਾਂਦਾ ਤੇ ਉਹਦੀ ਉਹ ਰੂਪ ਰੇਖਾ ਬਦਲ ਦਿੰਦੇ ਨੇ। ਧਰਮ ਕੋਈ ਮਾੜਾ ਨਹੀਂ, ਕਿਉਂਕਿ ਧਰਮ ਦਾ ਅਰਥ ਹੁੰਦਾ ਹੈ ਰਿਲੀਜਨ, ਤੇ ਰਿਲੀਜਨ ਦਾ ਭਾਵਨਾ ਰੀਤ ਦੁਬਾਰਾ ਤੇ ਲੈਜਨ ਜੋੜਨਾ, ਜਿਹੜੀ ਟੁੱਟੀ ਆਤਮਾ ਨੂੰ ਪਰਮਾਤਮਾ ਨਾਲ ਜੋੜਿਓ ਮਾੜਾ ਕਿਵੇਂ ਹੋਇਆ? ਆਪਾਂ ਬਿਮਾਰ ਹਾਂ, ਕਈ ਦੇਸੀ ਦਵਾਈ ਖਾਂਦੇ ਨੇ, ਕਈ ਕਹਿੰਦੇ ਜੀ ਲੰਮਾ ਚਿਰ ਖਾਧਾ ਆਰਾਮ ਨਹੀਂ ਆਇਆ ਮੈਂ ਅੰਗਰੇਜ਼ੀ ਖਾਣੀ ਹੈ, ਤੇ ਕਈ ਕਹਿੰਦੇ ਅੰਗਰੇਜ਼ੀ ਸਾਈਡ ਇਫੈਕਟ ਕਰਦੀ ਤੇ ਮੈਂ ਹੋਮਿਓਪੈਥੀ ਲੈਣੀ ਹੈ ਤਾਂ ਦਵਾਈਆਂ ਨਾ। ਹੋਮਿਓਪੈਥੀ ਵੀ ਦਵਾਈ ਹੈ, ਐਲੋਪੈਥੀ ਵੀ ਦਵਾਈ ਤੇ ਦੇਸੀ ਵੀ ਦਵਾਈ ਹੈ। ਇਸ ਕਰਕੇ ਪਿਆਰਿਓ, ਕਿਸੇ ਕੁਰਾਨ ਪੜ੍ਹ ਲਿਆ, ਕਿਸੇ ਪ੍ਰਾਣ ਪੜ੍ਹ ਲਿਆ, ਆਪਣੇ ਧਰਮ ਚ ਪਰਪਾ ਕਰਿੰਦੇ ਆ, ਦੂਜੇ ਧਰਮਾਂ ਨੂੰ ਕੰਡੈਮ ਨਾ ਕਰੋ, ਉਹਨਾਂ ਨੂੰ ਮਾੜਾ ਨਾ ਕਹੋ। ਹਰ ਆਪੋ ਆਪਣੀ ਥਾਂ ਤੇ ਸ੍ਰੇਸ਼ਟ ਹੈ, ਤੇ ਧਰਮ ਦੀ ਵਿਆਖਿਆ ਗੁਰਦੇਵ ਨੇ ਕੀਤੀ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਤੇ ਜਿਹਨੂੰ ਅੰਗਰੇਜ਼ੀ ਵੀ ਕਹਿੰਦੇ ਟਰੱਸਟ ਇਨ ਗਾਡ ਐਂਡ ਡੂ ਦੀ ਰਾਈਟ। ਇਹ ਲਫ਼ਜ਼ ਮੈਨੂੰ ਕਿਉਂ ਕਹਿਣੇ ਪਏ? ਇੱਥੇ ਇੱਕ ਵਿਦਵਾਨ ਬਟਾਲੇ ਦਾ ਰਹਿਣ ਵਾਲਾ ਕਥਾ ਕਰਦਾ ਹੁੰਦਾ ਸੀ, ਤੇ ਚੇਤਰ ਦੀ ਸੰਗਰਾਂਦ ਵਿਟਰ ਗਿਆ ਉਹ, ਕਿਹੜੀ ਗੱਲ ਤੋਂ? ਅਖੇ ਜੀ ਜ਼ੋਰ ਮੇਰਾ ਲੱਗਦਾ ਤਿਆਰੀ ਮੈਂ ਕਥਾ ਦੀ ਕਰਕੇ ਹੁੰਦਾ, ਮਤਾ ਤੁਸੀਂ ਗੁਰੂ ਨੂੰ ਟੇਕੀ ਜਾਂਦੇ ਹੋ ਮੱਥਾ ਟਿਕਾਉਣ ਦਾ? ਗੁਰਮੁਖੋ ਬੜਾ ਚਸਕਾ ਜੇ, ਕਈਆਂ ਨੂੰ ਮੇਰੀ ਗੱਲ ਬੜੀ ਪਿੰਚ ਕਰਨੀ ਹੈ। ਆ ਕਈ ਬਾਬਿਆਂ ਦੇ ਡੇਰੇ ਜਾਂਦੇ ਨੇ ਨਾ, ਤੇ ਉਹਨੂੰ ਮੱਥਾ ਟਿਕਾਉਣ ਦਾ ਸੁਭਾਅ ਬਣਿਆ ਹੋਵੇ, ਤੁਸੀਂ 15 ਬੰਦੇ ਜਾਇਆ ਜੇ 2 ਮੱਥਾ ਨਾਲ ਟੇਕਿਆ ਜੇ, ਬਾਬੇ ਨੂੰ ਪੀੜ ਹੋਵੇਗੀ ਵੀ ਉਹ ਦੋਵੇਂ ਮੱਥਾ ਕਿਉਂ ਟੇਕਿਆ, ਤੇ ਖਲੋਂਦੇ ਉਹਨੇ ਜਿਵੇਂ ਵਲੈਤੀ ਗਾਂ ਚੂਹੀ ਦੇ ਤਰ੍ਹਾਂ ਪੈਰਾਂ ਖਲੋ ਕੇ ਤੇ ਮੱਥਾ ਟਿਕਾਉਣਗੇ, ਤੁਹਾਡਾ ਬੇੜਾ ਕਦੇ ਗਰਕ ਹੋ ਜਾਏ ਇਹੋ ਜਿਹੇ ਪਾਪੀਆਂ ਦਾ। ਮੱਥਾ ਕੇਵਲ ਤੇ ਕੇਵਲ ਗੁਰੂ ਨੂੰ ਟੇਕਿਆ ਕਰੋ, ਮੱਥਾ ਕੇਵਲ ਤੇ ਕੇਵਲ ਗੁਰੂ ਨੂੰ। ਹਾਂ, ਗੁਰੂ ਕਾ ਸਿੱਖ ਆਉਂਦਾ ਆਗੇ ਆਵਤ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਸਿੱਖ ਨੂੰ ਸਿੱਖ ਮਿਲੇ, ਭੈਣ ਮਿਲੇ, ਭਰਾ ਮਿਲੇ, ਵਾਹਿਗੁਰੂ ਕਹੋ ਤਾਂ ਕਿ ਤੁਹਾਡੀ ਰਸਨਾ ਪਵਿੱਤਰ ਹੋ ਜਾਏ, ਕੰਨ ਪਵਿੱਤਰ ਹੋ ਜਾਣ, ਤੇ ਬਾਕੀ ਜਿਹੜਾ ਕਹਿੰਦੇ ਗੁੱਡ ਮੋਰਨਿੰਗ, ਇਹਦੇ ਨਾਲ ਗੁੱਡ ਮੋਰਨਿੰਗ ਕਾਹਦੀ ਹੈ? ਗੁੱਡ ਮੋਰਨਿੰਗ ਤਾਂ ਹੈ ਅੰਮ੍ਰਿਤ ਵੇੜਾ ਸੱਚ ਨਾਉ ਵਡਿਆਈ ਵਿਚਾਰ, ਗੁੱਡ ਨਾਈਟ ਤਾਂ ਹੈ ਰਾਤ ਨੂੰ ਸੌਣ ਲੱਗਿਆ ਸੁਲਗਾ ਪਾਠ ਕਰੇ, ਗੁੱਡ ਆਫਟਰਨੂਨ ਤਾਂ ਜੇ ਸੁਖਮਣੀ ਸਾਹਿਬ ਦਾ ਪਾਠ ਕਰੇ। ਗੁਰਮੁਖ ਤੋਂ ਵਾਹਿਗੁਰੂ ਚੇਤਾ ਆ ਗਿਆ, ਉਹ ਸਮਾਂ ਚੰਗਾ ਭੁੱਲ ਗਿਆ, ਮੌਤ ਰੋਜ਼ ਪਾਠ ਕਰਦੇ ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਲਾਓ, ਬੜਾ ਔਖਾ ਜੇ। ਉਹ ਗੁਰਮੁਖ ਕਥਾ ਵਿੱਚ ਵਿਟਰ ਗਿਆ ਵੀ ਮੈਂ ਕਥਾ ਨਹੀਂ ਕਰਨੀ। ਬਾਬੇ ਬੁੱਢੇ ਸਾਹਿਬ ਨੇ ਸਾਡੇ ਤੇ ਬੜੇ ਪਰਉਪਕਾਰ ਕੀਤੇ ਨੇ, ਕਹਿੰਦੇ ਮਹਾਰਾਜ ਸਾਨੂੰ ਇਹਨਾਂ ਤੋਂ ਠੇਕੇਦਾਰਾਂ ਤੋਂ ਬਚਾਓ, ਤੇ ਕਿਰਪਾ ਕਰਕੇ ਵਿਦੇਸ਼ ਬਖਸ਼ੋ ਜਿਹੜਾ ਬਾਹਰ ਮੰਜੀ ਸਾਹਿਬ ਨੇ ਇਸ ਥਾਂ ਤੇ ਗੁਰਦੇਵ ਨੇ ਬਾਣੀ ਚਾਰੀ ਸੀ 12ਵਾਂ। ਗੁਰਦੇਵ ਹੱਸ ਕੇ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਬੁੱਢਾ ਜੀ ਵੀ ਤੁਸੀਂ ਬਾਣੀ ਦੇ ਸੋਝੀ ਰੱਖਣ ਵਾਲੇ ਗੁਰਸਿੱਖ ਹੋ, ਬਾਣੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ 12ਵਾਂ ਚਾਰਨ ਕੀਤੀ ਹੈ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਪਾਤਸ਼ਾਹ ਮੈਂ ਬਾਣੀ ਪੜ੍ਹੀ ਹੈ, ਬੜੀ ਕਿਰਪਾ ਕੀਤੀ ਸਤਿਗੁਰੂ ਪਾਤਸ਼ਾਹ ਤੁਸੀਂ ਕਿਰਪਾ ਕੀਤੀ ਹੈ, ਪਰ ਸਾਡੀ ਬੁੱਧੀ ਇੰਨੀ ਤੀਖਣ ਨਹੀਂ ਕਿ ਅਸੀਂ ਉਹ ਸ਼ਬਦਾਂ ਨੂੰ ਸਮਝ ਸਕੀਏ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਿਹੜੀ ਹੈ ਨਾ ਬਹੁਤ ਮਹਿੰਗੀ ਅਤੇ ਆਮ ਬੰਦੇ ਦੀ ਸਮਝ ਨਹੀਂ ਪੈਂਦੀ। ਔਰ ਨਾਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਚੱਲ ਰਿਹਾ ਨਾ, ਤੁਸੀਂ ਪੜ੍ਹੋ ਅਤੇ ਗੁਰਮੁਖੋ ਤੁਹਾਨੂੰ ਆਪਣੇ ਆਪ ਹੀ ਅਰਥ ਆਈ ਜਾਣਗੇ, ਐਡੇ ਸੁਖੈਨ ਢੰਗ ਵਿੱਚ ਗੁਰਦੇਵ ਨੇ ਬਾਣੀ ਚਾਰੀ ਹੈ ਨਾਵੇਂ ਪਾਤਸ਼ਾਹ ਦੀ ਬਾਣੀ। ਜਦੋਂ ਇਹ ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ ਤੇ ਗੁਰਮੁਖੋ ਚੇਤ ਦੀ ਸੰਗਰਾਂਦ ਵਾਲੇ ਦਿਨ ਸਤਿਗੁਰੂ ਪਾਤਸ਼ਾਹ ਨੇ ਉਸ ਥਾਂ ਤੇ ਸਭਾਇਮਾਨ ਹੋ ਕਰਕੇ ਇਹ ਪਾਵਨ ਪੁੱਤਰ ਗੁਰਬਾਣੀ ਆਚਰਨ ਕੀਤੀ 12ਵਾਂ ਜੋ ਆਪਾਂ ਸਰਵਣ ਕਰਦੇ ਹਾਂ। ਇਹਦੀਆਂ 14 ਪੌੜੀਆਂ ਨੇ। ਪਹਿਲੀ ਪੌੜੀ ਦੇ ਵਿੱਚ ਅਰਦਾਸ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਮਹਾਰਾਜ ਆਪਣੇ ਕੰਮ ਕਰਕੇ ਆਪਣੀ ਕਿਰਤ ਕਰਕੇ ਤੇਰੇ ਤੋਂ ਵਿਛੜੇ ਹਾਂ, ਦੂਰ ਹੋ ਗਏ ਹਾਂ ਤੇ ਸਾਡੇ ਤੇ ਮਿਹਰ ਕਰ, ਸਾਨੂੰ ਜੋੜ ਲਾ। ਜਿਹੜੀ ਖੀਰਲੀ ਪੌੜੀ ਉਹਨੂੰ ਅਸੀਂ ਕਹਿੰਦੇ ਅਸਤੋਤਰ। ਗੁਰਦੇਵ ਨੇ ਨਿਰਣਾ ਕੀਤਾ ਜਿਨ ਜਿਨ ਨਾਮ ਧਿਆਇਆ ਜਿਨ੍ਹਾਂ ਨੇ ਵਾਹਿਗੁਰੂ ਨੂੰ ਚੇਤੇ ਕੀਤਾ ਭਾਈ ਉਤਰ ਗਏ ਨੇ ਭਾਵੇਂ ਕੋਈ ਵੀ ਹੋਵੇ, ਇੱਥੇ ਜਾਤ ਪਾਤ ਨਹੀਂ, ਕੋਈ ਇਲਾਕਾ ਨਹੀਂ, ਉਹਨੂੰ ਆਪਾਂ ਕਹਿੰਦੇ ਅਸਤੋਤਰ। ਪਰ ਅੱਜ ਦੇ ਦਿਨ ਦੇ ਸੰਬੰਧ ਵਿੱਚ ਗੁਰਦੇਵ ਨੇ ਜਿਹੜਾ ਪੌੜੀ ਆਚਰਨ ਕੀਤੀ ਹੈ ਇਹਦੇ ਸੀਮਤ ਅੱਖਰੀ ਅਰਥ ਸਰਵਣ ਕਰੀਏ ਜੀ।
ਮਗਰ ਮਾਹੇ ਸੋਹੰਦੀਆ,
ਮਗਰ ਦੇ ਮਹੀਨੇ ਦੇ ਦੁਆਰਾ ਗੁਰਦੇਵ ਉਪਦੇਸ਼ ਦਿੰਦੇ ਨੇ ਭਾਈ ਉਹ ਗੁਰਮੁਖ ਪਿਆਰੇ ਸੋਭਦੇ ਨੇ, ਉਹ ਚੰਗੇ ਲੱਗਦੇ ਹਨ।
ਹਰ ਪਿਰ ਸੰਗ ਬੈਠੜੀਆ,
ਜਿਹੜੇ ਕਹਿੰਦੇ ਪਰਿਪੂਰਨ ਪਰਮਾਤਮਾ ਨਾਲ ਜੁੜੇ ਹੋਏ ਨੇ। ਆਪਾਂ ਰਾਤ ਨੂੰ ਕੀਰਤਨ ਸੁਰ ਦਾ ਪਾਠ ਕਰਦੇ ਹਾਂ ਗੁਰਮੁਖੂ ਤਾਂ ਆਪਾਂ ਗੁਰੂ ਨਾਲ ਜੁੜੇ ਹੁੰਦੇ ਹਾਂ, ਆਪਾਂ ਆਸਾ ਦੀ ਵਾਰ ਦਾ ਪਾਠ ਸਰਵਣ ਕਰਦੇ ਹਾਂ ਤੇ ਆਪਾਂ ਜੁੜੇ ਹੁੰਦੇ ਹਾਂ। ਜਦੋਂ ਆਪਾਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਤੇ ਆਪਾਂ ਉਦੋਂ ਜੁੜੇ ਹੁੰਦੇ ਹਾਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਇਹ ਮੱਘਰ ਦੇ ਮਹੀਨੇ ਦੁਆਰਾ ਉਪਦੇਸ਼ ਕਰਦੇ ਨੇ ਵੀ ਉਹ ਸੋਹਣੇ ਲੱਗਦੇ ਨੇ, ਉਹ ਚੰਗੇ ਲੱਗਦੇ ਨੇ, ਉਹ ਫੱਬਦੇ ਨੇ ਜਿਹੜੇ ਪਰਿਪੂਰਨ ਪਰਮਾਤਮਾ ਦੇ ਨਾਲ ਜੁੜੇ ਨੇ, ਜਿਹੜੇ ਉਹਦੇ ਕੋਲ ਬੈਠੇ ਹੋਏ ਹਨ।
ਤਿੰਨ ਕੀ ਸੋਭਾ ਕਿਆ ਗਣੀ,
ਕਹਿੰਦੇ ਭਾਈ ਉਹਨਾਂ ਦੀ ਸੋਭਾ ਆਪਾਂ ਕੀ ਕਰ ਸਕਦੇ ਹਾਂ। ਜਿਹੜੀ ਉਹਨਾਂ ਦੀ ਵਡਿਆਈ ਹੈ ਨਾ ਉਹ ਸੀਮਤ ਨਹੀਂ, ਉਹ ਵਡਿਆਈ ਕੀਤੀ ਨਹੀਂ ਜਾ ਸਕਦੀ।
ਜੇ ਸਾਹਿਬ ਮੇਲੜੀਆ,
ਪਰ ਨਾਲ ਇਹ ਵੀ ਜਿਹਨਾਂ ਨੂੰ ਸਾਹਿਬ ਨੇ ਆਪਣੇ ਨਾਲ ਜੋੜ ਲਿਆ। ਗੁਰਮੁਖੋ ਸਾਡੇ ਸਿੱਖ ਪੰਥ ਵਿੱਚ ਬੇਅੰਤ ਗੁਰੂ ਕੇ ਸਿੱਖ ਹੋਏ ਨੇ, ਲੇਕਿਨ ਜਿਹੜਾ ਮਾਣ ਬਾਬੇ ਬੁੱਢੇ ਸਾਹਿਬ ਨੂੰ ਮਿਲਿਆ ਉਹ ਜਣੇ ਖਣੇ ਨੂੰ ਨਹੀਂ ਮਿਲਿਆ। ਇੰਨੀ ਮਹਾਨ ਪਦਵੀ ਵੀ ਸਾਡੀ ਮਾਂ ਮਾਤਾ ਗੰਗਾ ਜੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੂੰ ਕਹਿੰਦੀ ਪੁੱਤਰ ਦੀ ਦਾਤ ਬਖਸ਼ੋ ਤੇ ਕਹਿਣ ਲੱਗੇ ਗੰਗਾ ਜੀ ਕਿੱਡਾ ਕੁ ਵੱਡਾ ਕੰਮ ਹੈ। ਗੁਰੂ ਨਾਨਕ ਪਾਤਸ਼ਾਹ ਬਾਬੇ ਬੁੱਢੇ ਦੀ ਬੜੀ ਸੁਣਦੇ ਜੇ, ਰੱਬ ਉਹਨਾਂ ਦੀ ਬੜੀ ਮੰਨਦਾ ਜੇ, ਤੁਸੀਂ ਜਾ ਕੇ ਅਰਦਾਸ ਕਰਾਓ ਤੇ ਕਾਰਜ ਹੋ ਜਾਏਗਾ, ਹੋਰ ਵੀ ਸਿੱਖ ਹੋਣਗੇ ਨਾ। ਇਹਦੇ ਨਾਲ ਇੱਕ ਹੋਰ ਅੱਜ ਟਾਈਮ ਨੇ ਮਾਤਾ ਗੰਗਾ ਜੀ ਜਿਹੜੀ ਸਾਡੀ ਮਾਂ ਹੈ ਪੂਜਣ ਯੋਗ ਹੈ, ਉਹ ਇੱਥੋਂ ਚੱਲ ਕੇ ਗਏ ਨੇ ਬਾਬੇ ਦੀ ਬੀੜ। ਕਿੰਨਾ ਸਤਿਕਾਰ ਹੈ ਪਰਮੇਸ਼ਰ ਨਾਲ ਜੁੜੀਆਂ ਹੋਈਆਂ ਆਤਮਾ ਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਮਾਂ ਪੁਰਸ਼ ਜਿਹੜੇ ਪਰਮਾਤਮਾ ਨਾਲ ਜੁੜੇ ਹੋਏ ਨੇ ਨਾ, ਉਹਨਾਂ ਦੀ ਸੋਭਾ ਆਪਾਂ ਬਿਆਨ ਹੀ ਨਹੀਂ ਕਰ ਸਕਦੇ, ਉਹਨਾਂ ਦੀ ਵਡਿਆਈ ਮੁੱਕਦੀ ਨਹੀਂ।
ਤਨ ਮਨ ਮੌਲਿਆ ਰਾਮ ਸਿਓ,
ਜਿਵੇਂ ਆਪਾਂ ਕਹਿੰਦੇ ਫੁੱਲ ਖਿੜਿਆ, ਇਸੇ ਪ੍ਰਕਾਰ ਉਹਨਾਂ ਦਾ ਤਨ ਤੇ ਮਨ ਖਿੜਿਆ ਹੋਇਆ। ਆਪਾਂ ਰੋਜ਼ ਪਾਠ ਕਰਦੇ ਗੁਰਮੁਖੋ, ਮੈਂ ਵਾਰ ਵਾਰ ਬੇਨਤੀ ਕਰਦਾ, ਆਪਾਂ ਅੱਖਰ ਗਿਣੀ ਜਾਂਦੇ ਹਾਂ ਕਿ ਤਾਂ ਰਸ ਲੈ ਕੇ ਬਾਣੀ ਪੜਿਆ ਜੇ ਵੇਖਿਆ ਜੇ ਕਿੰਨਾ ਕੁ ਸਵਾਦ ਆਉਂਦਾ। ਆਪਾਂ ਤਾਂ ਨਵੇਣ ਦਾ ਕੰਮ ਕਰਦੇ 15 ਮਿੰਟਾਂ ਨੇ ਫੇਰ ਦਿੱਤਾ ਅੱਠਾਂ, ਨਹੀਂ ਨਹੀਂ। ਨਾਨਕ ਭਗਤਾਂ ਸਦਾ ਵਿਗਾਸ, ਵਿਗਾਸ ਦਾ ਭਾਵ ਦਾ ਖਿੜਿਆ ਹੋਇਆ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਉਹ ਜੁੜੇ ਹੋਏ ਨੇ ਔਰ ਉਹ ਇਹੋ ਜਿਹੇ ਜੁੜੇ ਹੋਏ ਨੇ ਵੀ ਨਾਲ ਉਹ ਬਾਣੀ ਪੜ੍ਹਦੇ ਤੇ ਨਾਲੇ ਸੁਣਦੇ ਨੇ ਤੇ ਸਾਰੇ ਪਾਪ ਖਤਮ ਹੋ ਗਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹੜੇ ਪ੍ਰਭੂ ਦੇ ਪਿਆਰੇ ਨੇ ਨਾ ਜਿਹੜੇ ਉਹਦੇ ਨਾਲ ਜੁੜੇ ਨੇ, ਉਹਨਾਂ ਦਾ ਤਨ ਤੇ ਮਨ ਖਿੜ ਗਿਆ। ਤਨ ਮਨ ਮੌਲਿਆ ਰਾਮ ਸਿਉਂ, ਕਿਉਂ ਸੰਗ ਸਾਧ ਸੇ ਲੜੀਆ। ਆਪਾਂ ਵੱਖ ਵੱਖ ਤਰ੍ਹਾਂ ਦੇ ਮਿੱਤਰ ਬਣਾਏ ਨੇ, ਪਰ ਜਿਹੜੇ ਉਹ ਗੁਰਮੁਖ ਜਾਣੇ ਨਾ, ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ। ਸਾਧ ਦੀ ਵਿਆਖਿਆ ਲਿਖੀ ਹੈ ਗੁਰਮੁਖ ਸਾਧ ਅਸਾਧ ਸਾਧ ਸਦਾਇਆ। ਸਾਧ ਦੀ ਡੈਫੀਨੇਸ਼ਨ ਹੈ ਕਿ ਜਿਨ੍ਹਾਂ ਨੇ ਨਾ ਸਾਧੇ ਜਾਣ ਵਾਲੇ ਮਨ ਨੂੰ ਸਾਧ ਲਿਆ ਨਾ, ਉਹ ਸਾਧ ਨੇ। ਸਾਧ ਦੀ ਡੈਫੀਨੇਸ਼ਨ ਵਿਆਖਿਆ ਗੁਰਮੁਖ ਸਾਧ ਅਸਾਧ ਸਾਧ ਸਦਾਇਆ। ਇਸ ਪ੍ਰਕਾਰ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ ਨਾ, ਉਹ ਗੁਰਮੁਖ ਪਿਆਰੇ ਉਹਨਾਂ ਦੀ ਸੰਗਤ ਕਰਦੇ ਨੇ, ਉਹਨਾਂ ਨਾਲ ਮਿਲੇ ਹੋਏ ਹਨ।
ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆ।
ਪਿਆਰੋ, ਸਾਧ ਸੰਗਤ ਨਹੀਂ ਕਰਦੇ, ਪਰਮੇਸ਼ਰ ਦੀ ਸੰਗਤ ਨਹੀਂ ਕਰਦੇ, ਉਹ ਫਿਰ ਕੱਲੇ ਰਹਿ ਜਾਣਗੇ। ਤੇ ਆਪਾਂ ਪੰਜਾਬੀ ਚ ਕਹਿੰਦੇ ਹਾਂ ਵੀ ਰੁੱਖ ਵੀ ਕੱਲਾ ਨਾ ਹੋਵੇ, ਉਹ ਕੱਲੇ ਰਹਿ ਗਏ। ਜਿਹੜੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਤੋਂ ਬਿਨਾਂ ਨੇ, ਉਹ ਕੱਲੇ ਰਹਿ ਜਾਣਗੇ।
ਤਨ ਮਨ ਮੌਲਿਆ ਰਾਮ ਸਿਉਂ,
ਤਿਨ ਦੁਖ ਨਾ ਕਭੂ ਉਤਰੈ। ਇਹ ਆਪਾਂ ਪਹਿਲੀ ਉਪੰਕਤੀ ਪੜ੍ਹ ਗਏ ਹਾਂ। ਉਹ ਮਨੁੱਖ ਜਿਹੜੇ ਕੱਲੇ ਰਹਿ ਗਏ ਨਾ, ਉਹ ਇੰਨੇ ਦੁਖੀ ਹੋਣਗੇ ਕਿ ਆਪਾਂ ਕਹਿੰਦੇ ਮੈਂ 3 ਮਹੀਨੇ ਬਿਮਾਰ ਹਾਂ, ਹੁਣ ਠੀਕ ਹੋ ਗਿਆ। ਮੈਂ 2 ਦਿਨ ਢਿੱਲਾ ਰਿਹਾ, ਮੈਂ ਠੀਕ ਹੋ ਗਿਆ। ਪਰ ਉਹ ਮਨੁੱਖ ਇਹੋ ਜਿਹੇ ਦੁਖੀ ਰਹਿਣਗੇ ਵੀ ਉਹਨਾਂ ਦੁੱਖ ਦੇ ਮੁੱਕੇ ਗਏ ਨਹੀਂ, ਸਦੀਵੀ ਤੌਰ ਦੁਖੀ। ਤਿੰਨ ਦੁੱਖ ਨਾ ਕਭੂ ਉਤਰੈ ਸੇ ਜਮ ਕੇ ਵਸ ਪੜੀਆ। ਇੱਥਾ ਵੀ ਦੁਖੀ ਜੋ ਅੰਤਮ ਸਮਾਂ ਆਇਆ, ਜਿਹੜਾ ਜਮਦੂਤ ਹੈ ਉਹਦੇ ਉਹ ਕਾਬੂ ਆਡਣਗੇ ਕੌਣ, ਜਿਹੜੇ ਸਾਧ ਸੰਗਤ ਵਿਚ ਨਹੀਂ ਆਏ।
ਜਿਨੀ ਰਾਵਿਆ ਪ੍ਰਭ ਆਪਣਾ,
ਜਿਨ੍ਹਾਂ ਨੇ ਵੈਗਰੂ ਨੂੰ ਜਾਣ ਕਰਕੇ ਆਪਣਾ ਉਹਨੂੰ ਚੇਤੇ ਕੀਤਾ ਹੈ।
ਸੇ ਦਿਸਨ ਨਿਤ ਖੜੀਆ,
ਉਹ ਜਾਂਦੇ ਕਿਤੇ ਨੀ, ਉਹ ਸਦੀਵੀ ਤੌਰ ਤੇ ਹਾਜ਼ਰ ਹਜ਼ੂਰ ਦੇ ਨੇ। ਕਿੰਨੇ ਗ੍ਰੰਥੀ ਸਾਡੇ ਵਰਗੇ ਆਏ, ਪਰ ਬਾਬੇ ਮਨੀਸ਼ ਸਿੰਘ ਨੂੰ ਸਾਰੇ ਜਾਣਦੇ ਨੇ। ਬਾਬਾ ਮਨੀਸ਼ ਸਿੰਘ ਦਰਬਾਰ ਸਾਹਿਬ ਦੇ ਗ੍ਰੰਥੀ ਸਨ ਨਾ, ਤੇ ਅਸੀਂ ਵੀ ਗ੍ਰੰਥੀ ਆ, ਮੇਰੇ ਤੋਂ ਪਹਿਲਾਂ ਕੀ ਆ ਗਏ, ਹੋਰ ਕੀ ਆ ਜਾਣਗੇ। ਪਰ ਜਿਹੜੇ ਕਿਉਂ, ਉਹਨਾਂ ਨੇ ਆਖਿਆ ਭਲਿਆ ਤੂੰ ਕਹਿੰਦਾ ਬੰਦ ਬੰਦ ਕੱਟਣਾ, ਤੇ ਬੰਦ ਬੰਦ ਪੋਟਿਆਂ ਤੋਂ ਹੁੰਦਾ, ਗੁੱਟ ਤੋਂ ਨਹੀਂ। ਇੰਨੇ ਸਰੀਰ ਤੋਂ ਬਾਹਰ ਸਾਨੂੰ ਜਿਉਂ ਜਲਾਦ ਨੇ ਵਾਰ ਕੀਤਾ ਨਾ, ਹਾਕਮ ਨੇ ਫਤਵਾ ਲਾਇਆ ਵੀ ਤੇ ਬੰਦ ਬੰਦ ਕੱਟੇ ਜਾਣ, ਉਹਨੇ ਗੁੱਟ ਕੱਟਿਆ ਤੇ ਕਹਿਣ ਲੱਗੇ ਕਮਲਿਆ ਗਲਤੀ ਦਰੁਸਤੀ ਕਰ, ਪਹਿਲਾਂ ਪੋਟੇ ਕੱਟ। ਕਿਉਂ? ਉਹਨਾਂ ਨਾਲ ਗੁਰੂ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਹ ਉਹਨਾਂ ਗੁਰਮੁਖ ਪਿਆਰਿਆਂ ਦੀ ਅਵਸਥਾ ਹੈ, ਅਪਰੰਤ ਕਿਰਪਾ ਕਰਦੇ ਹਨ।
ਰਤਨ ਜਵੇ ਹਰ ਲਾਲ ਹਾਰ,
ਉਹ ਖੜੇ ਕਿਉਂ ਰਹਿੰਦੇ ਨੇ? ਦੁਨਿਆਵੀ ਕੀਮਤੀ ਵਸਤੂਆਂ ਵਿੱਚੋਂ ਆਪਾਂ ਕਹਿੰਦੇ 9 ਰਤਨ, ਇਹਨਾਂ ਦੀ 9 ਕਿਸਮਾਂ ਨੇ ਵੱਖ ਵੱਖ। ਪਰ ਪਾਤਸ਼ਾਹ ਕਹਿੰਦੇ ਨੇ ਭਾਈ ਭਾਵੇਂ ਕੋਈ ਰਤਨ ਹੈ, ਭਾਵੇਂ ਕੋਈ ਜਵਾਹਰ ਹੈ, ਭਾਵੇਂ ਕੋਈ ਲਾਲ ਹੈ, ਇਹ ਪਰਿਪੂਰਨ ਪਰਮਾਤਮਾ ਤੋਂ ਵੱਡਾ ਕੀਮਤੀ ਕੋਈ ਹੀਰਾ ਨਹੀਂ। ਆਪਾਂ ਗੁਰਬਾਣੀ ਸ਼ਬਦ ਪੜ੍ਹਦੇ, ਅੰਮ੍ਰਿਤ ਨਾਮ ਨਿਰਮੋਲ ਘੀਰਾ, ਗੁਰਦੀਨੋ ਮੰਤਾਨੀ, ਮਾਤਵਿਜ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਮੁਖਾ, ਜੇ ਗੁਰੂ ਦੀ ਸਿੱਖਿਆ ਨੂੰ ਸੁਣ ਲੈਣਾ ਤੇ ਸਾਰੇ ਦੇ ਸਾਰੇ ਜਿਹੜੇ ਇਹ ਕੀਮਤੀ ਪਦਾਰਥ ਨੇ ਤੇਰੇ ਹਿਰਦੇ ਪ੍ਰਵੇਸ਼ ਕਰ ਜਾਣਗੇ, ਤੈਨੂੰ ਪ੍ਰਾਪਤ ਹੋ ਜਾਣਗੇ।
ਕੰਠ ਤਿੰਨਾ ਜੜੀਆ,
ਜਿਨ੍ਹਾਂ ਗੁਰਮੁਖ ਪਿਆਰਾਂ ਦੇ ਕੰਠ ਹਿਰਦੇ ਦੇ ਵਿੱਚ, ਇਸ ਕੰਠ ਕਿਧਰ ਇਸ ਥਾਂ ਨੂੰ, ਜਿਨ੍ਹਾਂ ਦੇ ਕੰਠ ਵਿੱਚ ਉਹ ਪਰਿਪੂਰਨ ਪਰਮਾਤਮਾ ਦਾ ਨਾਂ ਹੈ ਨਾ, ਉਹਨਾਂ ਨੇ ਆਪਣੇ ਵਾਹਿਗੁਰੂ ਨੂੰ ਚੇਤੇ ਕਰਕੇ ਕੀਮਤੀ ਪਦਾਰਥਾਂ ਦੀ ਪ੍ਰਾਪਤੀ ਕਰ ਲਈ।
ਨਾਨਕ ਬਾਂਸ਼ੈ ਧੂੜ ਤਿੰਨ,
ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਜਨ ਜਿਨ੍ਹਾਂ ਦੇ ਅੰਦਰ ਪਰਿਪੂਰਨ ਪਰਮਾਤਮਾ ਦਾ ਨਾਮ ਵਸਿਆ ਹੈ, ਅਸੀਂ ਉਹਨਾਂ ਦੀ ਚਰਨ ਧੂੜ ਲੋਚਦੇ ਹਾਂ।
ਪ੍ਰਭ ਸਰਣੀ ਦਰ ਪੜੀਆ,
ਇਹਨਾਂ ਦੀ ਚਰਨ ਧੂੜ ਲੋਚਦੇ ਨੇ, ਪਰਿਪੂਰਨ ਪਰਮਾਤਮਾ ਦੇ ਦਰ ਤੇ ਟਿਕੇ ਹੋਏ ਨੇ। ਜਿਹੜੇ ਪਰਿਪੂਰਨ ਪਰਮਾਤਮਾ ਦੇ ਦਰ ਤੇ ਪਏ ਨੇ, ਜਿਨ੍ਹਾਂ ਨੇ ਆਪਣੇ ਆਪ ਨੂੰ ਪਰਮਾਤਮਾ ਨੂੰ ਸਮਰਪਿਤ ਕਰ ਦਿੱਤਾ ਹੈ।
ਮਗਰ ਪ੍ਰਭ ਆਰਾਧਣਾ,
ਜਗਿਆਸੂ ਬੇਨਤੀ ਕਰਦਾ ਪਾਤਸ਼ਾਹ, ਮੈਂ ਤਾਂ ਅਸੀਂ ਮਗਰ ਦੀ ਸੰਗਰਾਂਦ ਹੈ ਤੇ ਤੁਸੀਂ ਕਈ ਗੱਲਾਂ ਕਹੀ ਜਾਂਦੇ ਤੇ ਮੈਨੂੰ ਸਮਝ ਨਹੀਂ ਪੈਂਦੀ, ਮੈਨੂੰ ਸ਼ਾਰਟਕੱਟ ਆਖੋ, ਮੈਨੂੰ ਸਮਝ ਪੈ ਜਾਏ। ਹਜ਼ੂਰ ਕਹਿੰਦੇ ਗੁਰਮੁਖਾ ਜੀ, ਮਗਰ ਤੂੰ ਪੁੱਛਿਆ ਨਾ ਸ਼ਾਰਟਕੱਟ, ਤੇ ਸ਼ਾਰਟਕੱਟ ਹੈ ਮੰਗਰ ਪ੍ਰਭ ਅਰਾਧਨਾ। ਇਹ ਮਗਰ ਦੇ ਮਗਰ ਦੇ ਮਹੀਨੇ ਦਾ ਰੱਬ ਲਿਖ ਰਹੇ ਨੇ, ਜਿਹੜਾ ਪਰਿਪੂਰਨ ਪਰਮਾਤਮਾ ਨੂੰ ਉਹਦੀ ਅਰਾਧਨਾ ਕਰ। ਤੇ ਆਪਾਂ ਕਵਾਂ ਗਿਆਨੀ ਜੀ, ਉਹ ਕੀ ਹੁੰਦਾ? ਰੋਜ਼ ਪਾਠ ਕਰਦੇ ਅੰਤਰ ਗੁਰ ਅਰਾਧਨਾ, ਜੇ ਵਾ ਜਪ ਗੁਰਨਾਓ, ਭਾਵ ਲੋਕਾਂ ਨੂੰ ਵਿਖਾੜਾ ਨਾ ਕਰ, ਅੰਦਰ ਉਹਨੂੰ ਚੇਤੇ ਕਰ, ਇਹਨੂੰ ਕਹਿੰਦੇ ਅਰਾਧਨਾ। ਜਿਹੜੇ ਉਹ ਮਨੁੱਖ ਮੱਗਰ ਦੇ ਮਹੀਨੇ ਚ ਪਰਿਪੂਰਨ ਪਰਮਾਤਮਾ ਨੂੰ ਮਨ ਕਰਕੇ ਅੰਦਰੋਂ ਤਹਿ ਤੋਂ ਚੇਤੇ ਕਰਨਗੇ,
ਬਾਹੁੜ ਨਾ ਜਨਮ ਅੜਿਆ,
ਕੀ ਬਣੇਗਾ ਮੁੜ ਕੇ, ਉਹ ਦੁਬਾਰਾ 84 ਦੇ ਜੂਨ ਚ ਨਹੀਂ ਆਉਣਗੇ, ਉਹ ਦੁਬਾਰਾ ਜਨਮ ਨਹੀਂ ਧਾਰਨਗੇ, ਉਹ ਪਰਿਪੂਰਨ ਪਰਮਾਤਮਾ ਅਭੇਦ ਹੋ ਜਾਣਗੇ। ਇਹ ਗੁਰਮੁਖੋ ਸੂਖਮ ਰੂਪ ਵਿਚ ਵਿਚਾਰ ਹੈ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਦਇਆ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਜੀ।
ਨਾਨਕ ਬਾਸ਼ੈ ਧੂੜ ਤਿੰਨ, ਪ੍ਰਭ ਸਰਣੀ ਦਰ ਪੜਿਆ, ਮਗਰ ਪ੍ਰਭ ਆਰਾਧਣਾ, ਬਾਹੁੜ ਨਾ ਜਨਮ ਅੜਿਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।